पद पंकज सिमरो अंगद दुख गुर अमरदास हृदय नित त्याबो हृदय श्री गुरु रामदास गुरुवर जन विघन के नाशक विघन के हर गोविंद शुभ मत पर का श्री हर राय नामो नामो श्री हर कृष्ण मनाओ तेग बहादुर परम वाहे गुरु परम श्री गुरु गोविंद तरो तरा पर पन पन वाहे गुरु पन बार बार
जगधीसा
एकंकार
सतगुरु तेह प्रसाद सचोए वाहे गुरु जी की फतेह विघ्न विनाशन सो
वाहे गुरु जी की फतेह
है विघ्न विनाशन सो चौपाई एक दिन सतगुर केर हजूर रागी करत कीर्तन रूर जिस ते बहु बैरागे उपावत गोपी चंद वार को गावत
वाहे गुरु जी का खालसा वाहे गुरु जी की फतेह। अब वो पैने गल मिल है अंक से लड़ियाहा मिलकर कर है कहानियां समरथ कंत किया है दस पातशाहां दी जाग दी जोत बाणी गुरु गुरु है बाणी विच बाणी अमृत सारे गुरबाणी कहे सेवक जन मानै प्रतख गुरु निस्तारे शब्द गुरु धन धन श्री गुरु ग्रंथ साहिब सच्चे पातशाह जी महाराज जी दे पावन पवित्र चरण कमलां अंदर नौवें पातशाह धन धन श्री गुरु तेग बहादुर साहिब जी महाराज जी दे पवित्र पावन चरण छो प्राप्त इतिहासक स्थान ते संध्या वखत दे सजे दवाना च हाजरियां भर के आप समूह माई भाई सतगुरां दा पावन पवित्र इतिहास गुरु कलगीधर जी दी जीवन कथा बहुत ही अदब भावना सत्कार सहित आप जी सरवण कर रहे हो। कलगीधर पातशाह जी महाराज जी दे चरणां विच एक गुरसिख आया है बहुत डरिया होया भय भीत है इन साहब नू बेनती कीती महाराज ਮੇਰੀ ਭਾਣਜੀ ਹੈ ਉਹ ਮੁਸਲਮਾਨੀ ਬੋਲੀ ਬੋਲ ਰਹੀ ਹੈ। ਮੁਸਲਮਾਨ ਨੇ ਕੋਈ ਮੰਤਰ ਕੋਈ ਕਲਾਮ ਪੜ੍ਹ ਕੇ ਉਹਨੂੰ ਆਪਣੇ ਵੱਸ ਕਰ ਲਿਆ ਹੈ ਔਰ ਉਹ ਕਹਿ ਰਹੀ ਹੈ ਕਿ ਹੁਣ ਮੈਂ ਸਿੱਖਣੀ ਨਹੀਂ ਰਹਿਣਾ, ਮੈਂ ਤਾਂ ਪੀਰ ਦੀ ਮੁਰੀਦ ਬਣ ਜਾਣਾ। ਸਤਿਗੁਰੂ ਜੀ ਨੇ ਬਚਨ ਕੀਤਾ ਜ਼ਰੂਰ ਕਿਸੇ ਪੀਰ ਦੇ ਦਰ ਤੇ ਜਾ ਕੇ ਸੀਰ ਨਹੀਂ ਖਾਂਦੀ ਹੋਵੇਗੀ, ਉਥੋਂ ਦੀ ਝੂਠ ਖਾਂਦੀ ਹੋਵੇਗੀ, ਤਦੇ ਉਹਦਾ ਇਹ ਹਾਲ ਹੋਇਆ। ਕਹਿਣ ਲੱਗਾ ਮਹਾਰਾਜ ਕਿਰਪਾ ਕਰੋ, ਮੇਰੇ ਨਾਨਕੇ ਦਾਦਕੇ ਸਭ ਗੁਰੂ ਘਰ ਦੇ ਸਿੱਖ ਰਹੇ ਨੇ, ਮੈਂ ਵੀ ਆਪ ਜੀ ਦਾ ਸਿੱਖ ਹਾਂ, ਸਾਡੇ ਤੇ ਤਰਸ ਕਰੋ, ਇਸ ਬੱਚੀ ਨੂੰ ਆਪਣੇ ਚਰਨਾਂ ਨਾਲ ਜੋੜੋ। ਮਹਾਰਾਜ ਜੀ ਨੇ ਬਚਨ ਕੀਤਾ ਕਿ ਜਾਓ ਮੁਕਤਸਰ ਸਰੋਵਰ ਵਿੱਚ ਉਹਨੂੰ ਇਸ਼ਨਾਨ ਕਰਕਰਾ ਕੇ ਜਪਜੀ ਸਾਹਿਬ ਦਾ ਪਾਠ ਸਰਵਣ ਕਰਾਓ ਔਰ 40 ਵੇਰ ਮੁਕਤੀ ਨਾਮੇ ਦਾ ਪਾਠ ਸਰਵਣ ਕਰਾਓ, ਠੀਕ ਹੋ ਜਾਏਗੀ। ਜਿਹੜਾ ਵੀ ਕੋਈ ਭੂਤ ਪ੍ਰੇਤ ਦਾ ਪਰਛਾਵਾਂ ਹੋਵੇਗਾ ਉਹਦੇ ਤੇ ਦੂਰ ਹੋ ਜਾਏਗਾ। ਸਤਿਗੁਰਾਂ ਦਾ ਬਚਨ ਮੰਨ ਕੇ ਗੁਰਸਿੱਖ ਨੇ ਇਸੇ ਤਰ੍ਹਾਂ ਕੀਤਾ। ਕੁਝ ਹੀ ਦਿਨਾਂ ਵਿੱਚ ਉਹ ਲੜਕੀ ਬਿਲਕੁਲ ਅਰੋਗ ਹੋ ਗਈ ਔਰ ਸਤਿਗੁਰੂ ਗੁਰੂ ਕਲਗੀਧਰ ਜੀ ਇੱਕ ਦਿਨ ਉਸੇ ਪਾਸੇ ਗਏ ਔਰ ਜਾ ਕੇ ਉਹਨਾਂ ਦੇ ਘਰ ਚਰਨ ਪਾ ਕੇ ਕਿਸ ਨੂੰ ਦਰਸ਼ਨ ਦਿੱਤੇ ਔਰ ਉਹਨੂੰ ਸਿੱਧੇ ਮਾਰਗ ਤੇ ਪਾਇਆ। ਇਹ ਕਥਾ ਆਪਾਂ ਕੱਲ ਦੇ ਪ੍ਰਕਰਣ ਵਿੱਚ ਵਿਚਾਰੀ ਸੀ ਕਿ ਮੁਕਤੀ ਨਾਮੇ ਦਾ ਜਿਹੜਾ ਪਾਠ ਹੈ ਉਹਦੀ ਮਹੱਤਤਾ ਗੁਰੂ ਕਲਗੀਧਰ ਜੀ ਨੇ ਇੱਥੇ ਦੱਸੀ ਹੈ, ਕਿਉਂਕਿ ਮੁਕਤੀ ਨਾਮਾ ਜਿਹੜਾ ਉਹ ਰਹਿਤ ਨਾਮਾ ਹੈ। ਕਿਸ ਤਰ੍ਹਾਂ ਦੀ ਰਹਿਤ ਗੁਰਸਿੱਖ ਦੀ ਹੋਣੀ ਚਾਹੀਦੀ ਹੈ ਉਹ ਮੁਕਤੀ ਨਾਮੇ ਵਿੱਚ ਸਤਿਗੁਰਾਂ ਨੇ ਦੱਸਿਆ ਕਿ ਜਦੋਂ ਰਹਿਤ ਦਾ ਪਤਾ ਹੋਵੇ, ਰਹਿਤ ਦਾ ਗਿਆਨ ਹੋਵੇ। 40 ਪਾਠ ਕਰਨ ਦਾ ਵੀ ਮਤਲਬ ਇਹੀ ਹੈ ਕਿ ਰਹਿਤ ਦਾ ਗਿਆਨ ਹੋਵੇਗਾ। ਤੋ ਆਪੇ ਹੀ ਸਿੱਖ ਹਰ ਜਗ੍ਹਾ ਤੇ ਜਾ ਕੇ ਜਣੀ ਖਣੀ ਜਗ੍ਹਾ ਤੇ ਜਾ ਕੇ ਕਿਸੇ ਪੀਰ ਦੇ ਜਾਂ ਕਿਸੇ ਮੰਦਰ ਦੇ ਜਾ ਕੇ ਪ੍ਰਸ਼ਾਦ ਨਹੀਂ ਖਾਏਗਾ। ਜੇ ਗਿਆਨ ਹੋਵੇਗਾ, ਬੋਧ ਹੋਵੇਗਾ, ਪਤਾ ਲੱਗੇਗਾ ਕਿ ਗੁਰਸਿੱਖੀ ਜੀਵਨ ਕਿਸ ਤਰੀਕੇ ਨਾਲ ਜੀਵਣਾ ਹੈ। ਮਹਾਰਾਜ ਜੀ ਕਹਿੰਦੇ ਭੇਖ ਰੱਖਣਾ ਸਿੱਖੀ ਨਹੀਂ ਹੈ, ਰਹਿਤ ਰੱਖਣ ਦਾ ਨਾਮ ਸਿੱਖੀ ਹੈ। ਰਹਿਣੀ ਰੱਖੇ ਉਹ ਸਿੱਖ ਹੈ। ਇਹ ਕਥਾ ਆਪਾਂ ਕੱਲ ਦੇ ਪ੍ਰਸੰਗ ਵਿੱਚ ਵਿਚਾਰੀ ਹੈ। ਆਓ ਇਸ ਤੋਂ ਅੱਗੇ ਕਥਾ ਦੀ ਲੜੀ ਟੋਰੀਏ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀ, ਚੌਪਾਈ ਇੱਕ ਦਿਨ ਸਤਿਗੁਰ ਤੇਰੇ ਹਜੂਰ।
ਇੱਕ ਦਿਨ ਸਤਿਗੁਰੂ ਮਹਾਰਾਜ ਗੁਰੂ ਕਲਗੀਧਰ ਜੀ ਦਾ ਦਰਬਾਰ ਸਜਿਆ ਹੋਇਆ ਸੀ, ਮਹਾਰਾਜ ਜੀ ਦਾ ਦੀਵਾਨ ਸਜਿਆ ਹੋਇਆ ਸੀ।
ਰਾਗੀ ਕਰਤ ਕੀਰਤਨ ਰੂਰ,
ਸਤਿਗੁਰਾਂ ਦੇ ਦਰਬਾਰ ਦੇ ਵਿੱਚ ਕੀਰਤਨੀਏ ਢਾਡੀ ਵਾਰਾਂ ਗਾਉਂਦੇ ਨੇ, ਕੀਰਤਨੀਏ ਕੀਰਤਨ ਕਰਦੇ ਸਨ। ਇੱਕ ਦਿਨ ਕੁਝ ਕੀਰਤਨੀਏ ਰਾਗੀ ਸਿੰਘ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਕੀਰਤਨ ਕਰ ਰਹੇ ਸਨ।
ਜਿਸ ਤੇ ਬੋ ਬੈ ਰਾਗੇ ਉਪਾਵਤ,
ਬੜਾ ਸੋਹਣਾ ਕੀਰਤਨ ਕਰ ਰਹੇ ਸੀ ਔਰ ਉਹਦੇ ਨਾਲ ਹਿਰਦੇ ਵਿੱਚ ਵੈਰਾਗ ਪੈਦਾ ਹੋ ਰਿਹਾ ਸੀ। ਜੋ ਕੀਰਤਨ ਹੋ ਰਿਹਾ ਸੀ ਉਹ ਵੈਰਾਗ ਜਨਕ ਕੀਰਤਨ ਸੀ। ਵੈਰਾਗ ਜਨਕ ਜਿਹੜੇ ਸ਼ਬਦ ਸਨ ਉਹ ਰਾਗੀ ਸਿੰਘ ਪੜ੍ਹ ਰਹੇ ਸੀ, ਸਾਰੀ ਸੰਗਤ ਬਹਿ ਕੇ ਸੁਣ ਰਹੀ ਸੀ, ਸਿੰਘ ਸੁਣ ਰਹੇ ਸਨ। ਤੇ ਸਭ ਦੇ ਮਨ ਦੇ ਵਿਚ ਵੈਰਾਗ ਦੀ ਅਵਸਥਾ ਬਣੀ ਹੋਈ ਸੀ, ਸਾਰਿਆਂ ਦੇ ਹਿਰਦਿਆਂ ਵਿਚ ਵੈਰਾਗ ਦੀ ਦਸ਼ਾ ਬਣੀ ਹੋਈ ਸੀ।
ਗੋਪੀ ਚੰਦ ਵਾਰ ਕੋ ਗਾਵਤ,
ਰਾਗੀ ਸਿੰਘ ਜਿਹੜੇ ਸਨ, ਗੋਪੀ ਚੰਦ ਇਕ ਰਾਜਾ ਹੋਇਆ, ਬਾਅਦ ਵਿਚ ਉਹ ਯੋਗੀ ਬਣ ਗਿਆ, ਉਹਦੀ ਵਾਰ ਗਾ ਰਹੇ ਸੀ ਕਿ ਕਿਵੇਂ ਗੋਪੀ ਚੰਦ ਦੇ ਮਨ ਚ ਵੈਰਾਗ ਦੀ ਅਵਸਥਾ ਬਣੀ, ਮਹਿਲ ਤਿਆਗ ਕੇ ਘਰ ਬਾਰ ਤਿਆਗ ਕੇ ਕਿਵੇਂ ਉਹ ਇਕ ਵਿਰਕਤ ਸਾਧੂ ਬਣਿਆ, ਸਿੱਧ ਬਣਿਆ, ਯੋਗੀ ਬਣਿਆ। ਇਹੋ ਜਿਹੜੀ ਵੈਰਾਗਮਈ ਵਾਰ ਸੀ ਗੋਪੀ ਚੰਦ ਰਾਜੇ ਦੀ, ਉਹ ਵਾਰ ਉਹ ਰਾਗੀ ਸਿੰਘ ਗਾਇਨ ਕਰ ਰਹੇ ਸਨ।
ਸੁਣੈ ਖਾਲਸਾ ਕਰ ਕਰ ਪ੍ਰੀਤ,
ਸਾਰਾ ਖਾਲਸਾ ਜਿੰਨੇ ਸਿੰਘ ਬੈਠੇ ਸਨ ਦਰਬਾਰ ਵਿਚ ਮਹਾਰਾਜ ਜੀ ਦੇ ਦੀਵਾਨ ਵਿਚ, ਉਹ ਸਾਰੇ ਬੜੇ ਪਿਆਰ ਨਾਲ ਕੀਰਤਨ ਸੁਣ ਰਹੇ ਸੀ। ਉਹ ਜਿਹੜੀ ਵਾਰ ਰਾਗੀ ਸਿੰਘ ਗਾ ਰਹੇ ਸਨ, ਬੜੇ ਪਿਆਰ ਨਾਲ ਮਨੋਹਰ ਕੀਰਤਨ ਕਰ ਰਹੇ ਸੀ, ਵੈਰਾਗਜਨਕ ਵਾਰ ਸੀ, ਔਰ ਜਿੰਨੇ ਸਿੰਘ ਸਨ ਉਹ ਸਾਰੇ ਬੈਠ ਕੇ ਸੁਣ ਰਹੇ ਸੀ। ਸਭ ਦੇ ਹਿਰਦਿਆਂ ਦੇ ਵਿਚ ਪਾਰ ਬ੍ਰਹਮ ਪਰਮੇਸ਼ਰ ਦੀ ਜਿਹੜੀ ਪ੍ਰੀਤ ਹੈ, ਉਹ ਪ੍ਰੀਤ ਉਪਜ ਰਹੀ ਹੈ ਕੀਰਤਨ ਸੁਣ ਕੇ।
ਖੁਸ਼ੀ ਵਿਸਾਲ ਧਰਤੇ ਜੀਤ,
ਗੁਰੂ ਆਪਣੇ ਚਿੱਤ ਦੇ ਵਿਚ ਬੜੀ ਭਾਰੀ ਖੁਸ਼ੀ, ਬੜਾ ਭਾਰੀ ਵਿਸ਼ਾਲ ਆਨੰਦ ਉਸ ਕੀਰਤਨ ਨੂੰ ਸਰਵਣ ਕਰਕੇ ਧਾਰਨ ਕਰ ਰਹੇ ਨੇ।
ਸਮੇਂ ਪ੍ਰਾਤ ਕੇ ਮਨ ਟਿਕ ਗਏ,
ਸਵੇਰ ਦਾ ਸਮਾਂ ਸੀ ਤੇ ਸਵੇਰ ਦਾ ਸਮਾਂ ਹੋਣ ਕਰਕੇ ਸਾਰਿਆਂ ਦੇ ਮਨ ਟਿਕ ਗਏ, ਸਾਰਿਆਂ ਦੇ ਮਨ ਕੀਰਤਨ ਸੁਣਦਿਆਂ ਸੁਣਦਿਆਂ ਟਿਕਾ ਵਿਚ ਆ ਗਏ, ਸਾਰਿਆਂ ਦੇ ਹਿਰਦਿਆਂ ਵਿਚ ਇਕਾਗਰਤਾ ਬਣ ਗਈ।
ਸੁਣ ਸੁਣ ਪ੍ਰੇਮ ਸਬਨ ਕੇ ਭਏ,
ਕੀਰਤਨ ਸੁਣ ਸੁਣ ਕੇ ਸਾਰਿਆਂ ਦੇ ਮਨ ਵਿਚ ਬੜਾ ਭਾਰੀ ਪ੍ਰੇਮ ਪੈਦਾ ਹੋਇਆ, ਬਹੁਤ ਜ਼ਿਆਦਾ ਪ੍ਰੇਮ ਸਭ ਦੇ ਹਿਰਦੇ ਵਿਚ ਪੈਦਾ ਹੋਇਆ।
ਸ਼ਬਦ ਸਾਜ ਅਰ ਕੰਠ ਮਿਲੇ ਹੈ,
ਔਰ ਉਹ ਰਾਗੀ ਸਿੰਘ ਵੀ ਇੰਨੇ ਪਿਆਰ ਨਾਲ ਗਾ ਰਹੇ ਨੇ ਕਿ ਜਿਹੜਾ ਸ਼ਬਦ ਗਾ ਰਹੇ ਨੇ ਉਹ ਸਾਜਾਂ ਨਾਲ ਪੂਰਾ ਮਿਲਾ ਕੇ ਗਾ ਰਹੇ, ਜਿਹੜੇ ਸਾਜ ਵੱਜ ਰਹੇ ਨੇ ਉਹਨਾਂ ਸਾਜਾਂ ਨਾਲ ਉਹਨਾਂ ਦੇ ਗਲੇ ਮਿਲੇ ਹੋਏ ਨੇ। ਇਹ ਨਹੀਂ ਕਿ ਸਾਜ ਦੀ ਸੁਰ ਕਿਤੇ ਹੋਰ ਜਾਂਦੀ ਹੋਵੇ ਤੇ ਗਲੇ ਦੀ ਸੁਰ ਕਿਤੇ ਹੋਰ ਜਾਂਦੀ ਹੋਵੇ, ਸਾਜ ਦੀ ਆਵਾਜ਼ ਔਰ ਗਲੇ ਦੀ ਕੰਠ ਦੀ ਆਵਾਜ਼ ਉਹ ਦੋਵੇਂ ਇੱਕ ਮਿਕ ਹੋਏ ਨੇ। ਜੇ ਸਾਹ ਨਿਕਲ ਰਿਹਾ ਸੁਰ ਦੇ ਵਿਚੋਂ ਤੇ ਉਹਨਾਂ ਦੇ ਕੰਠ ਵਿਚੋਂ ਵੀ ਸਾਹ ਦੀ ਆਵਾਜ਼ ਹੈ, ਜੇ ਰੇ ਨਿਕਲ ਰਿਹਾ ਤਾਂ ਰੇ ਦੀ ਆਵਾਜ਼ ਨਿਕਲ ਰਹੀ। ਐਸਾ ਨਹੀਂ ਕਿ ਸਾਜ ਦੇ ਵਿਚੋਂ ਰੇ ਦੀ ਆਵਾਜ਼ ਨਿਕਲਦੀ ਹੋਵੇ ਤੇ ਇਹ ਨੀ ਗਲੇ ਤੋਂ ਉਚਾਰਨ ਕਰਦਾ ਹੋਵੇ, ਐਸਾ ਨਹੀਂ ਹੈ। ਜਿਵੇਂ ਅੱਜ ਕੱਲ ਅਕਸਰ ਜਿਹੜੇ ਰਾਗ ਤੋਂ ਸੁਰ ਤੋਂ ਲੈ ਤੋਂ ਵੀ ਹੋਣੇ ਰਾਗੀ ਸਿੰਘ ਨੇ ਉਹ ਇਸੇ ਤਰ੍ਹਾਂ ਕਰਦੇ ਨੇ। ਉਸ ਵੇਲੇ ਜਿਹੜੇ ਉਹ ਰਾਗੀ ਬੈਠੇ ਸੀ ਕੀਰਤਨ ਕਰ ਰਹੇ ਸਨ, ਬੜਾ ਸੁਚੱਜਾ ਕੀਰਤਨ ਸੁਰ ਉਹਨਾਂ ਦੀ ਮਿਲੀ ਹੋਈ ਹੈ, ਗਲੇ ਦੀ ਆਵਾਜ਼ ਵੀ ਉਹਨਾਂ ਦੇ ਸਾਜਾਂ ਦੇ ਨਾਲ ਮਿਲੀ ਹੋਈ ਹੈ।
ਬਸਿਓ ਰਾਗ ਜੁਤ ਤਾਲ ਭਲੇ ਹੈ,
ਔਰ ਸ਼ਬਦ ਸਾਜ ਕੰਠ ਪ੍ਰੇਮ ਇੱਕ ਹੋ ਗਏ ਨੇ, ਇਹ ਸਾਰੀਆਂ ਚੀਜ਼ਾਂ ਇੱਕ ਮਿਕ ਹੋ ਗਈਆਂ ਨੇ, ਔਰ ਜਿਹੜਾ ਤਾਲ ਵੱਜ ਰਿਹਾ ਉਹ ਤਾਲ ਦੇ ਨਾਲ ਵੀ ਉਹਨਾਂ ਦੀ ਪੂਰੀ ਲੈਕਾਰੀ ਹੈ। ਤੰਤੀ ਸਾਜ ਹੀ ਹੁੰਦੇ ਸਨ ਉਹਨਾਂ ਸਮਿਆਂ ਵਿਚ, ਜ਼ਿਆਦਾ ਤੰਤੀ ਸਾਜ ਹੀ ਵੱਜਦੇ ਸਨ, ਜੋ ਨਾਲ ਤਾਲ ਵੱਜ ਰਿਹਾ ਉਹ ਤਾਲ ਵੀ ਪੂਰਾ ਨਾਲ ਮਿਲਿਆ ਹੋਇਆ, ਰਾਗ ਦੇ ਨਾਲ ਮਿਲਿਆ ਹੋਇਆ।
ਜਬੇ ਭੋਗ ਪਾਇਓ ਕਰ ਨਮੋ,
ਜਦੋਂ ਉਹਨਾਂ ਕੀਰਤਨੀਆਂ ਨੇ ਕੀਰਤਨ ਕਰਕੇ ਸਮਾਪਤੀ ਕੀਤੀ, ਉਹ ਜਿਹੜੀ ਵਾਰ ਗਾ ਰਹੇ ਸਨ ਉਹਦਾ ਭੋਗ ਪਾ ਕੇ ਮੱਥਾ ਟੇਕਿਆ।
ਸਿੱਖ ਇਕਾਂਗੀ ਸੁਣ ਤੈ ਸਮੋ,
ਜਿਹੜੀਆਂ ਅਖੀਰਲੀਆਂ ਅਗਲੀਆਂ ਪੰਗਤੀਆਂ ਸਨ ਇੱਕ ਸਿੱਖ ਨੇ ਸੁਣੀਆਂ, ਉਹ ਅਗਲੀਆਂ ਤੁੱਕਾਂ ਇੱਕ ਸਿੱਖ ਨੇ ਸੁਣ ਕੇ।
ਰਿਦੇ ਪ੍ਰਤੀਤ ਨਾ ਬਿਨ ਗੁਰਬਾਣੀ,
ਉਹਦੇ ਮਨ ਦੇ ਵਿੱਚ ਗੁਰਬਾਣੀ ਤੋਂ ਬਿਨਾਂ ਹੋਰ ਕਿਸੇ ਬਾਣੀ ਤੇ ਪ੍ਰਤੀਤ ਨਹੀਂ ਸੀ ਆਉਂਦੀ। ਉਹ ਕਹਿੰਦਾ ਜੋ ਗੁਰਬਾਣੀ ਹੈ ਬਸ ਗੁਰਬਾਣੀ ਹੋਣਾ ਵੀ ਇਸੇ ਤਰ੍ਹਾਂ ਚਾਹੀਦਾ। ਸਿੱਖ ਦਾ ਜਿਹੜਾ ਨਿਸ਼ਚਾ ਹੈ ਉਹ ਗੁਰਬਾਣੀ ਤੋਂ ਬਿਨਾਂ ਕਿਤੇ ਹੋਰ ਨਹੀਂ ਟਿਕਣਾ ਚਾਹੀਦਾ। ਗੁਰਬਾਣੀ ਸਭ ਤੋਂ ਉੱਤਮ ਹੈ, ਸਰਵੋਤਮ ਹੈ। ਉਹ ਸਿੱਖ ਬੈਠਾ ਸੀ ਸੁਣ ਰਿਹਾ ਸੀ ਉਹ ਵੀ ਕੀਰਤਨ, ਜਿਹੜੀ ਵਾਰ ਉਹਨਾਂ ਨੇ ਗਾਈ ਹੈ ਨਾ ਗੋਪੀ ਚੰਦ ਰਾਜੇ ਦੀ, ਉਹ ਰਾਗੀ ਸਿੰਘਾਂ ਦੀ ਵਾਰ ਸੁਣ ਕੇ ਸਿੱਖ ਸਹਿਮਤ ਨਹੀਂ ਹੋਇਆ, ਉਹਦਾ ਮਨ ਖੁਸ਼ ਨਹੀਂ ਹੋਇਆ। ਹਾਲਾਂਕਿ ਬਾਕੀ ਸਾਰਿਆਂ ਨੇ ਬੜੇ ਆਨੰਦ ਨਾਲ ਸੁਣਿਆ ਕੀਰਤਨ, ਪਰ ਉਹਦਾ ਮਨ ਨਹੀਂ ਖੁਸ਼ ਹੋਇਆ, ਕਿਉਂਕਿ ਗੁਰਬਾਣੀ ਤੋਂ ਬਿਨਾਂ ਉਸ ਸਿੱਖ ਦੇ ਮਨ ਨੂੰ ਹੋਰ ਕਿਸੇ ਸ਼ਬਦ ਤੇ ਕੋਈ ਪ੍ਰਤੀਤ ਨਹੀਂ ਸੀ।
ਸੁਣੈ ਪਠੇ ਨੈ ਅਪਰ ਬਖਾਨੀ।
ਸਿੱਖ ਦਾ ਇਹ ਨਿਯਮ ਸੀ ਕਿ ਗੁਰਬਾਣੀ ਤੋਂ ਬਿਨਾਂ ਨਾ ਉਹ ਕੁਝ ਹੋਰ ਸੁਣਦਾ ਸੀ, ਨਾ ਹੀ ਪੜ੍ਹਦਾ ਸੀ ਤੇ ਨਾ ਹੀ ਗਾਉਂਦਾ ਸੀ। ਉਹਨੇ ਹਰ ਵੇਲੇ ਗੁਰਬਾਣੀ ਨੂੰ ਹੀ ਪੜ੍ਹਨਾ, ਗੁਰਬਾਣੀ ਨੂੰ ਹੀ ਸੁਣਨਾ ਤੇ ਗੁਰਬਾਣੀ ਨੂੰ ਹੀ ਗਾਉਣਾ। ਉਹ ਗੁਰਬਾਣੀ ਤੋਂ ਬਿਨਾਂ ਨਾ ਕੁਝ ਹੋਰ ਸੁਣਦਾ ਸੀ, ਨਾ ਹੀ ਪੜ੍ਹਦਾ ਸੀ।
ਸੋ ਉੱਠ ਕੇ ਕਰ ਜੋਰ ਉਚੇਰੇ।
ਮਨ ਦੇ ਵਿੱਚ ਸੰਸਾ ਪੈ ਗਿਆ, ਜਦੋਂ ਰਾਗੀਆਂ ਨੇ ਗੋਪੀ ਚੰਦ ਦੀ ਵਾਰ ਗਾਈ ਤੇ ਸੁਣ ਕੇ ਉਹਦੇ ਮਨ ਦੇ ਵਿੱਚ ਸੰਸਾ ਉੱਠਿਆ। ਕਲਗੀਧਰ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਕੇ ਮਹਾਰਾਜ ਜੀ ਨੂੰ ਕਹਿਣ ਲੱਗਾ,
ਬੋਲਿਓ ਕਰੁਣਾ ਸਿੰਧੇ ਅਗੇਰੇ।
ਕਰੁਣਾ ਦੇ ਮਹਾਨ ਸਮੁੰਦਰ, ਕਰੁਣਾ ਦੇ ਮਹਾਨ ਸਾਗਰ, ਗੁਰੂ ਕਲਗੀਧਰ ਜੀ ਦੇ ਅੱਗੇ ਹੱਥ ਜੋੜ ਕੇ ਉਹ ਸਿੱਖ ਬੋਲਿਆ,
ਸੁਣੀਐ ਪ੍ਰਭ ਜੀ ਮੋਰ ਪੁਕਾਰ।
ਕਹਿਣ ਲੱਗਾ, ਹੇ ਪ੍ਰਭੂ ਜੀ, ਜੋ ਪੁਕਾਰ ਮੈਂ ਤੁਹਾਡੇ ਚਰਨਾਂ ਵਿੱਚ ਕਰਨ ਲੱਗਾ ਹਾਂ, ਆਪ ਜੀ ਕਿਰਪਾ ਕਰਕੇ ਮੇਰੀ ਪੁਕਾਰ ਸੁਣੋ। ਜੋ ਬੇਨਤੀ ਮੈਂ ਆਪ ਜੀ ਦੇ ਚਰਨਾਂ 'ਚ ਕਰਨ ਲੱਗਾ ਹਾਂ, ਆਪ ਜੀ ਕਿਰਪਾ ਕਰਕੇ ਮੇਰੀ ਪੁਕਾਰ ਸਰਵਣ ਕਰੋ।
ਰਾਗੀ ਗਏ ਸਿਦਕ ਕੋ ਹਾਰ।
ਮਹਾਰਾਜ, ਅੱਜ ਤੇ ਰਾਗੀਆਂ ਨੇ ਹੱਦ ਕਰ ਦਿੱਤੀ ਹੈ, ਰਾਗੀ ਤਾਂ ਸਿਦਕ ਹੀ ਹਾਰ ਗਏ ਨੇ। ਮਹਾਰਾਜ, ਅੱਜ ਰਾਗੀਆਂ ਨੇ ਜਿਹੜੀ ਗੋਪੀ ਚੰਦ ਦੀ ਵਾਰ ਗਾਈ ਹੈ, ਇਹ ਗੁਰਬਾਣੀ ਥੋੜੀ ਹੈ, ਇਹ ਗੁਰਬਾਣੀ ਨਹੀਂ ਗਾਈ ਇਹਨਾਂ ਨੇ। ਅੱਜ ਮਹਾਰਾਜ ਜੀ ਜਿਹੜੇ ਰਾਗੀ ਸਿੰਘ ਨੇ ਆਪਣਾ ਸਿਦਕ ਹਾਰ ਗਏ ਨੇ, ਇਹ ਆਪਣਾ ਭਰੋਸਾ ਹਾਰ ਗਏ ਨੇ।
ਅੱਜ ਸਤ ਗੁਰਬਾਣੀ ਸਵੇਰਾ।
ਇਹਨਾਂ ਨੇ ਇਸ ਵੇਲੇ ਗੁਰਬਾਣੀ ਦਾ ਤਿਆਗ ਕਰਕੇ ਗੁਰਬਾਣੀ ਨੂੰ ਤੱਜ ਕੇ,
ਗਾਇਓ ਗੋਪੀ ਚੰਦ ਕੋ ਚੇਰਾ।
ਗੋਪੀ ਚੰਦ ਰਾਜੇ ਦਾ ਝੇੜਾ ਸੁਣਾਉਣ ਲੱਗ ਪਏ ਨੇ। ਹਾਲਾਂਕਿ ਗੋਪੀ ਚੰਦ ਭਗਤ ਸੀ, ਸਿੱਧ ਪੁਰਸ਼ ਸੀ, ਵੈਰਾਗੀ ਹੋ ਗਿਆ, ਕਿਵੇਂ ਵੈਰਾਗ ਹੋਇਆ ਉਹਦੇ ਮਨ ਚ, ਕਿਵੇਂ ਪ੍ਰਭੂ ਦੀ ਭਗਤੀ ਵਿਚ ਜੁੜਿਆ, ਤੇ ਫਿਰ ਗੋਪੀ ਚੰਦ ਗੁਰੂ ਨਾਨਕ ਸਾਹਿਬ ਨੂੰ ਵੀ ਮਿਲਿਆ। ਜਿਹੜਾ ਗੋਪੀ ਚੰਦ ਸਿੱਧ ਸੀ, ਇਹ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਮਿਲਿਆ, ਬਾਕੀ ਤਕਰੀਬਨ ਜਿੰਨੇ ਸਿੱਧ ਸੀ ਉਹ ਈਰਖਾ ਨਾਲ ਮਿਲੇ। ਮੰਗਲਨਾਥ, ਗੋਪੀਨਾਥ, ਇਹ ਜਿਹੜੇ ਸਿੱਧ ਸਨ ਗੁਰੂ ਸਾਹਿਬ ਨੂੰ ਬੜੀ ਭਾਵਨਾ ਨਾਲ ਮਿਲੇ ਨੇ। ਮਹਾਰਾਜ ਜੀ ਨੂੰ ਇਹਨਾਂ ਨੇ ਗੋਪੀ ਚੰਦ ਦੀ ਕਥਾ ਵੀ ਆਉਂਦੀ ਹੈ ਗੁਰੂ ਨਾਨਕ ਪ੍ਰਕਾਸ਼ ਵਿਚ, ਕਿ ਗੋਪੀ ਚੰਦ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਆਖਿਆ, ਮਹਾਰਾਜ ਹੁਣ ਤੱਕ ਮੈਂ ਜਿੰਨੀ ਸਾਧਨਾ ਕੀਤੀ ਸੀ ਉਸ ਸਾਧਨਾ ਦਾ ਫਲ ਅੱਜ ਤੁਹਾਡੇ ਦਰਸ਼ਨ ਕਰਕੇ ਪ੍ਰਾਪਤ ਹੋਇਆ, ਜਿੰਨੀ ਤਪੱਸਿਆ ਕੀਤੀ ਸੀ। ਹੁਣ ਇਹ ਸਿੱਖ ਨੇ ਗੱਲ ਤਾਂ ਕਹੀ, ਪਰ ਗੋਪੀ ਚੰਦ ਨੂੰ ਵੀ ਮਾੜਾ ਕਹਿਣ ਲੱਗ ਪਿਆ। ਕਹਿੰਦਾ ਜੀ ਵੇਖੋ, ਇਹਨਾਂ ਨੇ ਗੋਪੀ ਚੰਦ ਦਾ ਝੇੜਾ ਪੜ੍ਹਨਾ ਸ਼ੁਰੂ ਕਰ ਦਿੱਤਾ, ਇੱਥੇ ਆ ਕੇ ਪੜ੍ਹ ਰਹੇ ਨੇ, ਆ ਕਿਹੜਾ ਗੋਪੀ ਚੰਦ ਦਾ ਝੇੜਾ ਇਹਨਾਂ ਨੇ ਸ਼ੁਰੂ ਕਰ ਦਿੱਤਾ ਹੈ।
ਅੰਮ੍ਰਿਤ ਵੇਲੇ ਉੱਠਤ ਆਰੰਭਾ।
ਅੰਮ੍ਰਿਤ ਵੇਲੇ ਹੀ ਉੱਠ ਕੇ ਇਹਨਾਂ ਨੇ ਗੋਪੀ ਚੰਦ ਦਾ ਜਿਹੜਾ ਝੇੜਾ ਸੀ ਉਹ ਆਰੰਭ ਦਿੱਤਾ ਹੈ।
ਸੁਣ ਮੇਰੇ ਮਨ ਪਇਓ ਅਚੰਬਾ।
ਸੁਣ ਕੇ ਮਹਾਰਾਜ ਜੀ ਮੇਰੇ ਮਨ ਵਿਚ ਬੜਾ ਅਚੰਬਾ ਹੋਇਆ, ਮੇਰੇ ਮਨ ਵਿਚ ਸੁਣ ਕੇ ਬੜੀ ਭਾਰੀ ਹੈਰਾਨੀ ਹੋਈ ਹੈ।
ਗੁਰੂ ਸ਼ਬਦ ਬਿਨ ਬਾਣੀ ਕਾਚੀ।
ਮਹਾਰਾਜ, ਨਾਲੇ ਕਹਿੰਦੇ ਨੇ ਗੁਰਬਾਣੀ ਤੋਂ, ਗੁਰੂ ਦੇ ਸ਼ਬਦ ਤੋਂ ਬਿਨਾਂ ਬਾਕੀ ਜਿੰਨੀਆਂ ਬਾਣੀਆਂ ਨੇ ਉਹ ਕੱਚੀਆਂ ਨੇ। ਗੁਰ ਸ਼ਬਦ ਤੋਂ ਬਿਨਾਂ, ਗੁਰਬਾਣੀ ਤੋਂ ਬਿਨਾਂ ਬਾਕੀ ਜਿੰਨੀਆਂ ਬਾਣੀਆਂ ਨੇ ਉਹ ਕੱਚੀਆਂ ਹਨ, ਐਸਾ ਕਿਹਾ ਜਾਂਦਾ ਹੈ।
ਸ਼੍ਰੀ ਗ੍ਰੰਥ ਮੈਂ ਏਵ ਉਬਾਚੀ।
ਗੁਰੂ ਗ੍ਰੰਥ ਸਾਹਿਬ ਦੇ ਵਿਚ ਵੀ ਇਹ ਬਚਨ ਆਉਂਦਾ, ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ, ਕਿ ਗੁਰੂ ਤੋਂ ਬਿਨਾਂ ਜਿਹੜੀਆਂ ਹੋਰ ਬਾਣੀਆਂ ਨੇ, ਹੋਰ ਸ਼ਬਦ ਨੇ ਉਹ ਕੱਚੇ ਹਨ, ਇਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਵੀ ਬਚਨ ਕਹੇ ਗਏ ਹਨ।
ਜਾਨ ਬੂਝੇ ਨ ਤਿਆਗਨ ਠਾਨੀ।
ਪਰ ਮਹਾਰਾਜ, ਇਹਨਾਂ ਨੇ ਵੇਖੋ ਰਾਗੀਆਂ ਨੇ ਕੀ ਕੀਤਾ, ਜਾਣ ਬੁੱਝ ਕੇ ਗੁਰਬਾਣੀ ਛੱਡੀ ਹੈ ਇਹਨਾਂ ਨੇ। ਇਹਨਾਂ ਨੇ ਗੁਰਬਾਣੀ ਨਹੀਂ ਪੜ੍ਹੀ, ਇਹਨਾਂ ਨੂੰ ਚਾਹੀਦਾ ਸੀ ਗੁਰਬਾਣੀ ਦਾ ਕੀਰਤਨ ਕਰਦੇ, ਪਰ ਇਹਨਾਂ ਨੇ ਜਾਣ ਬੁੱਝ ਕੇ ਗੁਰਬਾਣੀ ਦਾ ਤਿਆਗ ਕੀਤਾ ਹੈ।
ਗੁਰ ਸ਼ਬਦ ਬਿਨ ਬਾਣੀ ਕਾਚੀ, ਸ਼੍ਰੀ ਗ੍ਰੰਥ ਮੈਂ ਏਵ ਉਭਾਚੀ।
ਗੁਰਬਾਣੀ ਤੋਂ ਬਿਨਾਂ ਬਾਕੀ ਸਭ ਕੁਝ ਕੱਚਾ ਹੈ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਕਿਹਾ ਹੈ।
ਜਾਣ ਬੂਝਿਨ ਤਿਆਗਨ ਠਾਨੀ,
ਇਹਨਾਂ ਨੇ ਜਾਣ ਬੁੱਝ ਕੇ ਗੁਰਬਾਣੀ ਨੂੰ ਛੱਡਿਆ ਤਿਆਗਿਆ ਹੈ।
ਵੇਲਾ ਕੀਰਤਨ ਕੇ ਗੁਰਬਾਣੀ,
ਹੁਣ ਇਸ ਵੇਲੇ ਮਹਾਰਾਜ ਜੀ ਗੁਰਬਾਣੀ ਦੇ ਕੀਰਤਨ ਦਾ ਵੇਲਾ ਸੀ, ਇਹਨਾਂ ਨੂੰ ਗੁਰਬਾਣੀ ਦਾ ਕੀਰਤਨ ਹੀ ਕਰਨਾ ਚਾਹੀਦਾ ਸੀ।
ਕਿਉਂ ਇਸ ਸਮੇਂ ਗਾਨ ਕੀਏ ਆਨਾ,
ਮਹਾਰਾਜ ਇਹਨਾਂ ਨੇ ਹੋਰ ਹੀ ਕੁਝ ਕਿਉਂ ਗਾਇਆ, ਇਹਨਾਂ ਨੂੰ ਚਾਹੀਦਾ ਨਹੀਂ ਸੀ ਐਸਾ ਕਰਨਾ, ਰਾਗੀ ਸਿੰਘਾਂ ਨੂੰ ਤਨਖਾਹ ਲੱਗਣੀ ਚਾਹੀਦੀ ਹੈ, ਇਹਨਾਂ ਨੂੰ ਐਸਾ ਨਹੀਂ ਸੀ ਕਰਨਾ ਚਾਹੀਦਾ।
ਸੁਣ ਕਲ ਗੀਤਰ ਬਾਕ ਬਖਾਨਾ,
ਜਦੋਂ ਇਹ ਸਿੱਖ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਸਿੱਖ ਦੇ ਮਨ ਦਾ ਸੰਸਾ ਦੂਰ ਕਰਨ ਲਈ ਬੋਲੇ।
ਭਾਈ ਸਾਈ ਲੋਕਾ ਸੁਣੀਏ,
ਮਹਾਰਾਜ ਜੀ ਕਹਿੰਦੇ ਹੇ ਭਾਈ ਸਾਈ ਲੋਕਾ ਸੁਣੋ, ਤੁਹਾਨੂੰ ਸਪਸ਼ਟ ਕਹੀਏ, ਧਿਆਨ ਦੇ ਨਾਲ ਸੁਣਨਾ ਕਰੋ।
ਗੁਰ ਅਰ ਸਿੱਖ ਮੈਂ ਭੇਵ ਨ ਜਾਣੀਐ,
ਕਿ ਗੁਰੂ ਤੇ ਗੁਰੂ ਦੇ ਸਿੱਖ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ, ਸਿੱਖ ਗੁਰੂ ਹੈ, ਗੁਰੂ ਸਿੱਖ ਹੈ, ਸਿੱਖ ਤੇ ਗੁਰੂ ਦੇ ਵਿੱਚ ਕਿਸੇ ਪ੍ਰਕਾਰ ਦਾ ਭੇਦ ਉਹ ਨਹੀਂ ਜਾਣਨਾ ਚਾਹੀਦਾ।
ਸਿੱਖ ਸੇਵਕ ਸਭ ਭਗਤ ਵਿਸਾਲੇ, ਸਾਸ ਸਾਸ ਕਰਤਾਰ ਸੰਭਾਲੇ।
ਸਿੱਖ ਸੇਵਕ ਨੇ ਉਹ ਸਾਰੇ ਵਿਸ਼ਾਲ ਭਗਤੀ ਦੇ ਧਾਰਨੀ ਨੇ, ਔਰ ਉਹ ਸਵਾਸ ਸਵਾਸ ਕਰਤਾ ਪੁਰਖ ਪਰਮਾਤਮਾ ਦੇ ਨਾਮ ਦੀ ਸੰਭਾਲਣਾ ਕਰਦੇ ਨੇ। ਸਵਾਸ ਸਵਾਸ ਨਿਰੰਕਾਰ ਪਰਮੇਸ਼ਰ ਦੇ ਨਾਮ ਨੂੰ ਸਿੱਖ ਸੰਭਾਲਦੇ ਹਨ।
ਤਦਪ ਸਿੱਖਾ ਸਿੱਖੀ ਦੂਰ,
ਸਿੱਖਾ ਸਿੱਖੀ ਬੜੀ ਦੂਰ ਹੈ, ਗੁਰਸਿੱਖੀ ਬੜੀ ਦੂਰ ਹੈ।
ਗੁਰ ਕਰੁਣਾ ਤੇ ਪ੍ਰਾਪਤ ਰੂਰ,
ਗੁਰੂ ਦੀ ਕਿਰਪਾ ਹੋਵੇ, ਗੁਰੂ ਦੀ ਦਇਆ ਹੋਵੇ ਤਾਂ ਸਿੱਖੀ ਪ੍ਰਾਪਤ ਹੁੰਦੀ ਹੈ, ਹਰ ਇੱਕ ਨੂੰ ਸਿੱਖੀ ਨਹੀਂ ਮਿਲਦੀ, ਸਿੱਖੀ ਬੜੀ ਦੂਰ ਹੈ। ਸਿੱਖਾ ਗੁਰੂ ਦੀ ਕਿਰਪਾ ਹੋਵੇ, ਗੁਰੂ ਦੀ ਦਇਆ ਨਾਲ ਸਿੱਖੀ ਦੀ ਪ੍ਰਾਪਤੀ ਹੁੰਦੀ ਹੈ।
ਗੋਪੀ ਚੰਦ ਧਨ ਬੈਰਾਗੀ,
ਗੋਪੀ ਚੰਦ ਕੋਈ ਸਧਾਰਨ ਵਿਅਕਤੀ ਨਹੀਂ ਸੀ, ਉਹ ਵੀ ਪ੍ਰਭੂ ਭਗਤ ਸੀ। ਗੋਪੀ ਚੰਦ ਕੋਈ ਸਧਾਰਨ ਵਿਅਕਤੀ ਥੋੜੀ ਸੀ, ਉਹ ਵੀ ਤਾਂ ਪਰਮਾਤਮਾ ਦੀ ਭਗਤੀ ਕਰਨ ਵਾਲਾ, ਨਿਰੰਕਾਰ ਦੇ ਨਾਮ ਦੀ ਸਾਧਨਾ ਕਰਨ ਵਾਲਾ ਸਾਧਕ ਸੀ।
ਚੌਦਾਂ ਸੈ ਰਾਣੀ ਜਿਨ ਤਿਆਗੀ,
ਕਿੱਡਾ ਵੱਡਾ ਤਿਆਗੀ ਹੋਵੇਗਾ ਗੋਪੀ ਚੰਦ, ਕਿੰਨਾ ਉਹਦੇ ਅੰਦਰ ਵਿਰਾਗ ਆਇਆ। ਰਾਜਾ ਸੀ ਬੜਾ ਵੱਡਾ, ਤੇ ਬੜੀਆਂ ਬੜੀਆਂ ਸੁੰਦਰ ਸੁਨੱਖੀਆਂ 1400 ਰਾਣੀਆਂ ਸੀ ਗੋਪੀ ਚੰਦ ਦੀਆਂ, ਤੇ ਵੇਖੋ ਜਦੋਂ ਉਹਦੇ ਅੰਦਰ ਵਿਰਾਗ ਆਇਆ ਤੇ 1400 ਦੀਆਂ 1400 ਰਾਣੀਆਂ ਉਹਨੇ ਤਿਆਗ ਦਿੱਤੀਆਂ।
ਦੀਰਗ ਰਾਜ ਮੋਹ ਜੋ ਮਨ ਕਾ,
ਉਹਦੇ ਮਨ ਵਿੱਚ ਜਿਹੜੇ ਭਾਰੀ ਰਾਜ ਦਾ ਮੋਹ ਸੀ, ਉਹ ਸਾਰਾ ਮੋਹ ਰਾਜ ਭਾਗ ਦਾ ਇਕਦਮ ਵਿਰਾਗੀ ਹੋ ਕੇ ਤਿਆਗ ਦਿੱਤਾ।
ਤੁਰਤ ਤੋਰ ਡਾਰੇ ਹੋ ਜਿਮ ਤਿਨਕਾ,
ਮੂੰਹ ਤੋੜ ਦਿੱਤਾ ਆਪਣੇ ਮਨ ਵਿੱਚੋਂ, ਜਿਵੇਂ ਕੋਈ ਘਾਹ ਦਾ ਤਿਣਕਾ ਤੋੜ ਕੇ ਸੁੱਟੀ ਦਾ, ਏਦਾਂ ਉਹਨੇ ਰਾਜ ਭਾਗ ਦਾ ਮੂੰਹ ਆਪਣੇ ਹਿਰਦੇ ਚੋਂ ਤਿਆਗ ਦਿੱਤਾ ਸੀ।
ਤਪ ਕਰ ਸਿੱਧ ਪਇਓ ਸਭ ਤਿਆਗਿਓ,
ਤਪੱਸਿਆ ਕਰਕੇ ਬੜਾ ਵੱਡਾ ਸਿੱਧ ਬਣਿਆ, ਔਰ ਉਹ ਸਿੱਧ ਬਣ ਕੇ ਉਹਨੇ ਸਭ ਕੁਝ ਤਿਆਗ ਦਿੱਤਾ।
ਉਧਰਿਓ ਗੋਰਖ ਕੇ ਪਗ ਲਾਗਿਓ,
ਯੋਗ ਮਤ ਉਹਨੇ ਧਾਰਨ ਕੀਤਾ। ਜ਼ਰੂਰੀ ਨਹੀਂ ਆਪਾਂ ਇਹ ਕਹਿ ਸਕਦੇ ਕਿ ਜਿਹੜੇ ਸਾਰੇ ਯੋਗੀ ਨੇ ਮੁਕਤ ਨਹੀਂ ਹੁੰਦੇ, ਅਕਸਰ ਸਾਡੀ ਇੱਕ ਧਾਰਨਾ ਬਣ ਜਾਂਦੀ ਹੈ ਉਸ ਧਰਮ ਉਸ ਮਜ਼ਹਬ ਮਤ ਵਾਸਤੇ, ਕਿ ਜੇ ਉਸ ਮਤ ਵਿੱਚ ਮਜ਼ਹਬ ਵਿੱਚ ਕੁਝ ਕੁ ਬੰਦੇ ਮਾੜੇ ਹੋਣ ਤੇ ਆਪਾਂ ਕਹਿੰਦੇ ਸਾਰੇ ਮਾੜੇ ਨੇ। ਯੋਗੀਆਂ ਵਿੱਚ ਵੀ ਬੜੇ ਬੜੇ ਚੰਗੇ ਯੋਗੀ ਸਨ, ਹੁਣ ਭਰਥਰੀ ਜੀ ਵੀ ਤਾਂ ਯੋਗੀ ਸੀ, गोपी चंद भी योगी है, मंगलनाथ भी योगी सी, पर ये गुरु साहब दे श्रद्धालु होए। नानक प्रकाश विच कथा आई है, गुरु नानक साहब नू मिले ने, बड़ी भावना नाल मिले महाराज सच्चे पातशाह। तो सतगुरु जी कह रहे ने कि योगी जेड़े सन गोपी चंद जी, ए भी तप करके सिद्ध बन गए और योगी बन के ए योग मत दे धारनी होए।
गज बाजी तन शिव का स्यंदन,
किन्ने हाथी सी घर विच, घोड़े सन, तन सी, बड़िया बड़िया सुंदर पालकियां सन, रथा सन,
सुंदर चंद्र मुखी सैनंदन,
सोने चंद दे मुख वालिया इस्त्रियां सन पुत्रां दे समेत,
ताज कर नैन संभारन करे,
उना नू ताज के मुड़ के उना नू जा के संभालिया नहीं, यानी कि मुड़ के उना नल ममता नहीं कीती, मुड़ के उना दे नल मोह दी बिरती नहीं पाई,
दृढ़ बैराग हृदय मोतरे,
अपने मन दे अंदर राजे गोपी चंद ने बड़ा पक्का परपक वैराग धारण कीता है।
तुम सब सिख हजूर रहंते,
कहंदे तुसी भी हो, तुसी रहंदे साडे कोल हो, सारे सिखां दी गल नहीं हो रही विचों विचों, महाराज जी कहंदे तुसी साडे हजूर रहंदे हो, कोल रहंदे हो,
माने अपने को नैथेरे अंते,
पर तुहाडे विचों बहुते सिख जेड़े रहंदे साडे कोल ने, पर तुहाडे मन साडे कोल नहीं रहंदे। बहुत सिख भावना वाली बड़ी बड़ी उच्ची अवस्था दे मालक भी सतगुरां कोल रहंदे ने, भाई आलम सिंह, भाई मनी सिंह, बाबा बचित्र सिंह वर्गे, भाई उदय सिंह वर्गे, भाई दया सिंह, धर्म सिंह वर्गे सतगुरां दे महान प्यारे। पर महाराज जी उत्थे आम जिहड़े संसारी बिरती वाले सिख सन उहनां नूं कह रहे ने, महाराज जी कहिंदे तुहाडे चों बहुत सारे सिख इहो जे भी ने जिहड़े रहिंदे साडे कोल ने, मन उहनां दे साडे कोल नहीं रहिंदे, मन इत्थे उहनां दे साडे कोल हाजर नहीं हुंदे।
सोले कर पहुंचो तिन पास,
महाराज जी कहंदे घर महनार कुसंदर काणी, भली रहत जिन एक न जानी, मन लाग्यो तिन संग तुम्हारो, गुर घर ते धन लहो विचारो। कहंदे ओ धन सी जिन्हें 1400 राणियां छड के त्याग के साधना कीती, कहते तुहाडे घर दे विच जे कोई कोझे रूप वाली घर वाली भी होवे तां वी तुहाडा उत्थे मन लगा रहिंदा, तुसी उहनूं छड नहीं सकदे, उहदी ममता उहदा मोह तुसी त्याग नहीं सकदे। साडे कोल इत्थों तनखाहां लै के उत्थे पहुंचाउंदे हो, रहिंदे शरीर करके साडे कोलों, मन करके घरां विच ही दौड़े फिरदे हो, फिर तुसी गोपी चंद नूं माड़ा कहिंदे हो। कहिंदे उहनूं माड़ा कहिण तों पहलां तुसी अपने करैक्टर वल वी झाती मार लो ना, तुसी कित्थे खड़े हो, आप कित्थे खड़े हां। असीं किसे दूजे नूं बुरा कहिण तों पहलां, किसे दूजे नूं माड़ा कहिण तों पहलां इक उंगल जे किसे दूजे वल कर रहे हां ते चार उंगलां मुड़ के साडे वल वी आ रहीआं, उह इशारा कर रहीआं ने कि भाई तूं कित्थे खड़ा है। लोकां नूं माड़ा कह रहे हैं, आपनड़ा गिरिवान मैं सिर नीवा कर देख, कदे अपने अंदर भी झाती मार के वेख के तू कित्थे खड़ा है, तेरा करैक्टर की है, तेरी बिरती की है। पर असी हमेशा दूजियां विच बुरियाईयां लभदे हां, भावें उहदे विच बुरियाई ना भी होवे फिर भी लभदे हां। कहिंदे उह तां योगी सी जी, उहदा की गुरु घर नाल वाह वास्ता। हुण योगी जिहड़ा है वह रब का भगत नहीं हो सकता, वह परमेश्वर की भगती नहीं कर सकता, जिहड़ा भगती कर सकता। हुण कबीर जी गुरु नानक साहब के सिख थोड़ी सी, जे गुरु अर्जन देव साहब अंदर वितकरे की बिरती हुंदी ते फरीद जी वर्गे मुसलमाना की बाणी गुरु ग्रंथ साहब च दर्ज ना कर दे, ये समझ के किहड़ा गुरु घर का सिख सी, इहदी असीं बाणी दर्ज करिए। सूरदास जी महापुरख बड़े वड्डे भगत होए, वह कृष्ण जी की भगती करते सी। हुण अज दा कोई कट्टड़वादी सिख हुंदा उहने कहना यह कृष्ण की भगती करदा, इहदी बाणी क्यों दर्ज कीती है गुरु ग्रंथ साहिब, इह तां कृष्ण जी की भगती करदा। और यह स्पष्ट है ਇਤਿਹਾਸ ਇਹ ਕਹਿ ਰਿਹਾ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਕਿ ਸੂਰਦਾਸ ਜੀ ਕ੍ਰਿਸ਼ਨ ਭਗਤ ਸੀ। ਸਾਰਾ ਇਤਿਹਾਸ ਇਹ ਸਿੱਧ ਕਰਦਾ। ਅਸੀਂ ਹਮੇਸ਼ਾ ਦੂਸਰੇ ਤੇ ਆਪਣੀ ਕੱਟੜਵਾਦ ਵਾਲੀ ਸੋਚ ਲੈ ਕੇ ਆਲੋਚਨਾ ਕਰਦੇ। ਕੱਟੜਤਾ ਸਾਡੇ ਅੰਦਰ ਹੋਣੀ ਚਾਹੀਦੀ ਆਪਣੇ ਸਵੈ ਧਰਮ ਦੀ ਰਾਖੀ ਵਾਸਤੇ, ਕਿ ਅਸੀਂ ਆਪਣਾ ਧਰਮ ਨਹੀਂ ਤਿਆਗਣਾ, ਇਹ ਕੱਟੜਤਾ ਹੋਣੀ ਚਾਹੀਦੀ ਹੈ। ਕੱਟੜਤਾ ਸਾਡੇ ਆਪਣੇ ਵਾਸਤੇ ਹੋਣੀ ਚਾਹੀਦੀ, ਅਸੀਂ ਦੂਜਿਆਂ ਵਾਸਤੇ ਰੱਖਦੇ, ਇਸੇ ਕਰਕੇ ਅਸੀਂ ਘੱਟ ਰਹੇ ਹਾਂ, ਸਾਡਾ ਜਿਹੜਾ ਪ੍ਰਚਾਰ ਹੈ ਉਹ ਘੱਟ ਰਿਹਾ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਆਪਣੀ ਕੱਟੜਤਾ ਕਰਕੇ ਆਪਣੇ ਹੀ ਕਬਜ਼ੇ ਵਿੱਚ ਕਰ ਲਿਆ, ਕਹਿੰਦੇ ਕੋਈ ਹੋਰ ਪੜ੍ਹ ਹੀ ਨਹੀਂ ਸਕਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਬੀਬੀਆਂ ਨਹੀਂ ਪੜ੍ਹ ਸਕਦੀਆਂ ਜਾਂ ਫਲਾਣਾ ਕੋਈ ਜਿਹੜਾ ਅਨਮਤੀ ਆ ਉਹ ਨਹੀਂ ਪੜ੍ਹ ਸਕਦਾ। ਕਿਉਂ ਨਹੀਂ ਪੜ੍ਹ ਸਕਦਾ? ਵੀ ਕਿਤੇ ਗੁਰੂ ਗ੍ਰੰਥ ਸਾਹਿਬ ਚ ਇੱਕ ਵੀ ਪੰਗਤੀ ਮੈਨੂੰ ਵਿਖਾ ਦੇਵੇ ਕੋਈ ਸਿੰਘ, ਜਿੱਥੇ ਲਿਖਿਆ ਹੋਵੇ ਕਿ ਸਤਿਗੁਰੂ ਜੀ ਨੇ ਲਿਖਿਆ ਕਿ ਇਹ ਬਾਣੀ ਕੇਵਲ ਸਿੱਖ ਪੜ੍ਹ ਸਕਦਾ, ਮੁਸਲਮਾਨ ਨਹੀਂ ਪੜ੍ਹ ਸਕਦਾ, ਹਿੰਦੂ ਨਹੀਂ ਪੜ੍ਹ ਸਕਦਾ, ਇੱਕ ਵੀ ਪੰਗਤੀ ਕੋਈ ਦੱਸਦਾ? ਸਤਿਗੁਰਾਂ ਦੀ ਬਾਣੀ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਕਿਉਂ ਵਰਣਾ ਕੋ ਸਾਂਝਾ, ਕੋਈ ਵੀ ਪੜ੍ਹ ਸਕਦਾ ਭਾਵੇਂ ਕੋਈ ਅਨਮਤੀਆਂ। ਹਾਂ, ਇਹ ਅਸੀਂ ਜ਼ਰੂਰ ਵੇਖਣਾ ਵੀ ਉਹ ਸਤਿਕਾਰ ਨਾਲ ਪੜ੍ਹੇ ਮਹਾਰਾਜ ਜੀ ਦੀ ਬਾਣੀ ਦਾ ਸਤਿਕਾਰ ਕਰਦਿਆਂ। ਸਤਿਕਾਰ ਉਹਨੂੰ ਜੇ ਨਹੀਂ ਪਤਾ, ਕਿਉਂਕਿ ਆਮ ਲੋਕਾਂ ਨੂੰ ਪਤਾ ਨਹੀਂ ਹੁੰਦਾ, ਜਿਵੇਂ ਆਮ ਹਿੰਦੂ ਮਤ ਦੇ ਗ੍ਰੰਥ ਹੁੰਦੇ ਨੇ ਉਹ ਏਦਾਂ ਹੀ ਚੁੱਕੀ ਫਿਰਦੇ ਨੇ, ਚਾਹ ਦੇ ਟੇਬਲ ਤੇ ਹੀ ਉਹਨਾਂ ਨੇ ਨਾਲ ਹੀ ਗੀਤਾ ਰੱਖੀ ਹੁੰਦੀ ਹੈ, ਨਾਲ ਹੀ ਜੂਠਾ ਗਲਾ, ਉਹਨਾਂ ਨੂੰ ਪਤਾ ਨਹੀਂ, ਬੋਧ ਨਹੀਂ ਹੈ। ਇਹ ਅਸੀਂ ਉਹਨਾਂ ਨੂੰ ਦੱਸ ਸਕਦੇ ਹਾਂ ਨਾ, ਇਹਦਾ ਮਤਲਬ ਇਹ ਤੇ ਨਹੀਂ ਕਿ ਉਹਦੇ ਕੋਲ ਪੋਥੀ ਹੋਵੇ ਤੇ ਉਹਨੂੰ ਮਾਰ ਕੁੱਟ ਕੇ ਉੱਥੋਂ ਚੁੱਕ ਕੇ ਲੈ ਆਓ, ਵੀ ਤੈਨੂੰ ਤਾਂ ਰੱਖਣ ਦਾ ਹੱਕ ਹੀ ਨਹੀਂ ਹੈ। ਉਹਨੂੰ ਦੱਸ ਸਕਦੇ ਹਾਂ ਬਈ ਇਹ ਗੁਰਬਾਣੀ ਹੈ। ਕੋਈ ਵੀ ਧਰਮ ਪੁਸਤਕ ਸਤਿਕਾਰ ਸਾਰਿਆਂ ਦਾ ਕਰਨਾ ਚਾਹੀਦਾ, ਸੁਚਮਤਾ ਦੇ ਨਾਲ ਗੁਰਬਾਣੀ ਅਦਬ ਨਾਲ ਕਿਵੇਂ ਪੜ੍ਹਨੀ ਉਹਨੂੰ ਤਰੀਕਾ ਦੱਸੋ, ਸਮਝਾਓ। ਹਾਂ, ਫਿਰ ਵੀ ਨਾ ਸਮਝੇ, ਦੋ ਚਾਰ ਵਾਰੀ ਉਹਨੂੰ ਸਮਝਾ ਕੇ ਵੇਖੋ, ਫਿਰ ਵੀ ਨਾ ਸਮਝੇ ਕਿ ਉਹ ਜਾਣ ਬੁੱਝ ਕੇ ਕਰਦਾ, ਫਿਰ ਬਾਅਦ ਵਿੱਚ ਜੋ ਐਕਸ਼ਨ ਲੈਣਾ ਉਹ ਲੈ ਵੀ ਸਕਦੇ ਹੋ, ਪਰ ਅਸੀਂ ਪਹਿਲਾਂ ਹੀ ਸ਼ੁਰੂਆਤ ਉੱਥੋਂ ਕਰ ਦਿੰਦੇ ਹਾਂ। ਸੋ ਕਹਿਣ ਤੋਂ ਭਾਵ ਇਹ ਕੱਟੜਤਾ ਦੂਸਰਿਆਂ ਪ੍ਰਤੀ ਨਾ ਵਿਖਾਓ, ਆਪਣੇ ਸਵੈ ਧਰਮ ਪ੍ਰਤੀ ਕੱਟੜਤਾ ਰੱਖੋ ਕਿ ਅਸੀਂ ਗੁਰੂ ਕੇ ਸਿੱਖ ਹਾਂ ਔਰ ਅਸੀਂ ਆਪਣੀ ਸਿੱਖੀ ਨੂੰ ਨਿਭਾਉਣਾ। ਉਹ ਕੱਟੜਤਾ ਭਾਈ ਤਾਰੂ ਸਿੰਘ ਨੇ ਵੀ ਰੱਖੀ ਤੇ ਆਖਿਆ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਲਿਭੇ, ਉਹ ਕੱਟੜਤਾ ਰੱਖੋ। ਸੋ ਇੱਥੇ ਮਹਾਰਾਜ ਜੀ ਕਹਿੰਦੇ, ਭਾਈ ਤੁਸੀਂ ਜਿਸ ਤਰ੍ਹਾਂ ਦੀ ਇਹ ਬਿਰਤੀ ਰੱਖ ਰਹੇ ਹੋ ਕਿ ਗੋਪੀ ਚੰਦ ਨੂੰ ਮਾੜਾ ਕਹਿਣ ਲੱਗ ਪਏ ਜੀ, ਉਹਦਾ ਝੇੜਾ ਸ਼ੁਰੂ ਕਰ ਦਿੱਤਾ ਰਾਗੀਆਂ ਨੇ, ਮਹਾਰਾਜ ਕਹਿੰਦੇ ਤੂੰ ਜਾਣਦਾ ਕੀ ਆ ਗੋਪੀ ਚੰਦ ਬਾਰੇ? 1400 ਰਾਣੀਆਂ ਘਰ ਵਿੱਚੋਂ ਤਿਆਗ ਕੇ ਜਾਣਾ, ਤੁਸੀਂ ਕਹਿੰਦੇ ਆਪਣੀ ਇੱਕ ਘਰਵਾਲੀ ਦੀ ਸੁੰਦਰਤਾ ਭਾਵੇਂ ਉਹ ਕੁਝ ਹੀ ਰੂਪ ਦੀ ਹੋਵੇ ਉਹਨੂੰ ਨਹੀਂ ਛੱਡ ਸਕਦੇ, ਉਹਦੀ ਮਮਤਾ ਤੁਹਾਡੇ ਇੱਥੇ ਸਾਡੇ ਕੋਲ ਬੈਠੇ ਆ, ਉਹਦੀ ਮਮਤਾ ਤੁਹਾਡੇ ਮਨ ਚ ਬਣੀ ਹੁੰਦੀ ਹੈ, ਮਨ ਤੁਹਾਡੇ ਉੱਥੇ ਪਹੁੰਚੇ ਹੁੰਦੇ ਨੇ। ਮਹਾਰਾਜ ਜੀ ਕਹਿੰਦੇ ਤੁਸੀਂ ਮਾੜਾ ਗੋਪੀ ਚੰਦ ਨੂੰ ਕਹਿੰਦੇ ਹੋ।
ਸੋਲੇ ਘਰ ਪਹੁੰਚਿਓ ਤਿੰਨ ਪਾਸ,
ਉਹ ਜਿਹੜਾ ਪੈਸਾ ਤੁਸੀਂ ਸਾਡੇ ਕੋਲੋਂ ਇੱਥੋਂ ਲੈਂਦੇ ਹੋ ਉਹ ਲੈ ਕੇ ਤੁਸੀਂ ਉੱਥੇ ਪਹੁੰਚਦਾ ਕਰਦੇ ਹੋ।
ਗਰਬੇ ਚਾਹੋ ਬਿਲਾਸ ਆਵਾਸ,
ਆਪਣੇ ਘਰਾਂ ਵਿੱਚ ਜਾ ਕੇ ਉੱਥੇ ਬਿਲਾਸ ਕਰਨਾ ਚਾਹੁੰਦੇ ਹੋ।
ਗੋਪੀ ਚੰਦ ਰੀਸ ਕੋ ਕੈਸੇ,
ਚੰਦ ਦੀ ਰੀਸ ਭਲਾ ਤੁਸੀਂ ਕਿਵੇਂ ਕਰ ਸਕਦੇ ਹੋ? ਮਹਾਰਾਜ ਜੀ ਕਹਿੰਦੇ ਗੋਪੀ ਚੰਦ ਕੋਈ ਸਧਾਰਨ ਰਾਜਾ ਸੀ? ਕਿੰਨੀ ਉੱਚੀ ਅਵਸਥਾ ਹੋਵੇਗੀ ਉਹਦੀ, ਕਿਤਨਾ ਉਹਦੇ ਅੰਦਰ ਵੈਰਾਗ ਬਣ ਗਿਆ, ਇਕਦਮ ਵੈਰਾਗੀ ਬਣ ਕੇ ਰਾਜ ਭਾਗ ਛੱਡਣਾ ਕੋਈ ਸੌਖਾ? ਇਹ ਗੱਲ ਕਹਿ ਦੇਣੀ ਸੌਖੀ ਹੈ ਵੀ ਰਾਜ ਛੱਡ ਦਿੱਤਾ ਅਸੀਂ ਜੀ, ਰਾਜਾ ਹੋਵੇ, ਰਾਜ ਭਾਗ ਹੋਵੇ, ਮਹਿਲ ਹੋਣ, ਇਕਦਮ ਉਹਨਾਂ ਨੂੰ ਛੱਡ ਕੇ ਵਿਰਕਤ ਬਣ ਜਾਣਾ, ਇਹ ਕੋਈ ਛੋਟੀ ਗੱਲ ਨਹੀਂ ਹੈ, ਵੀ ਬੜਾ ਵੱਡਾ ਤਿਆਗ ਹੈ। ਤੋ ਮਹਾਰਾਜ ਜੀ ਕਹਿਣ ਲੱਗੇ ਉਹਦੀ ਰੇਸ ਕਿਵੇਂ ਕਰ ਸਕਦਾ ਹੈ?
ਤੁਮ ਚਾਹਤ ਕਈ ਐ ਬਿਦ ਤੈਸੇ,
ਮਹਾਰਾਜ ਜੀ ਕਹਿੰਦੇ ਤੁਹਾਨੂੰ ਤਾਂ ਚਾਹੀਦਾ ਹੈ ਕਿ ਜਿਹੜੇ ਇਹੋ ਜਿਹੇ ਮਹਾਂਪੁਰਖ ਭਗਤ ਨੇ ਉਹਨਾਂ ਦੇ ਜੀਵਨ ਤੋਂ ਕੋਈ ਸੇਧ ਲੈਣੀ, ਇਸ ਕਰਕੇ ਵਾਰ ਗਾਈ ਕੋਈ ਏਡਾ ਜ਼ੁਲਮ ਤਾਂ ਨਹੀਂ ਹੋ ਗਿਆ? ਕਿਉਂਕਿ ਗੁਰੂ ਘਰ ਵਿੱਚ ਜੇ ਯੋਧਿਆਂ ਦੀਆਂ ਵਾਰਾਂ ਗਾਣੀਆਂ, ਕਿਉਂਕਿ ਛੇਵੇਂ ਪਾਤਸ਼ਾਹ ਤੋਂ ਸ਼ੁਰੂ ਹੋ ਗਈ ਮਰਿਆਦਾ, ਜਿੱਥੇ ਕੀਰਤਨੀਆਂ ਕੀਰਤਨ ਕਰਦੇ ਸੀ ਉੱਥੇ ਢਾਡੀ ਸਿੰਘ ਵਾਰਾਂ ਗਾਉਂਦੇ ਸੀ, ਜੇ ਯੋਧਿਆਂ ਦੀਆਂ ਵਾਰਾਂ ਗਾਈਆਂ ਜਾ ਸਕਦੀਆਂ ਤੇ ਭਗਤਾਂ ਦੀਆਂ ਵੀ ਗਾਈਆਂ ਜਾ ਸਕਦੀਆਂ, ਤਿੰਨਾਂ ਦੀਆਂ ਵਾਰਾਂ ਗਾਈਆਂ ਜਾ ਸਕਦੀਆਂ, ਭਗਤਾਂ ਦੀ, ਸੂਰਮਿਆਂ ਦੀਆਂ ਤੇ ਦਾਨੀਆਂ ਦੀਆਂ ਤਿੰਨਾਂ ਦੀਆਂ ਵਾਰਾਂ ਢਾਡੀ ਗਾਉਂਦੇ ਨੇ। ਭਗਤਾਂ ਦੀ ਵਾਰਾਂ ਵੀ ਗਾਉਂਦੇ ਨੇ, ਸੂਰਮਿਆਂ ਦੀ ਵਾਰ ਵੀ ਗਾਉਂਦੇ ਨੇ ਔਰ ਦਾਨੀਆਂ ਦੀ ਵਾਰ ਵੀ ਗਾਉਂਦੇ ਨੇ। ਢਾਡੀਆਂ ਦਾ ਇਹ ਸੁਭਾਅ ਹੈ। ਮਹਾਰਾਜ ਜੀ ਕਹਿੰਦੇ ਵੀ ਜੇ ਵਾਰ ਗਾਈ ਗਈ ਤੇ ਇਹਦੇ ਵਿੱਚ ਅਨਮਤੀ ਕੀ ਹੋ ਗਈ, ਮਨਮਤ ਕੀ ਹੋ ਗਈ? ਉਹਨੇ ਕੋਈ ਭਗਤੀ ਭਾਵਨਾ ਵਾਲੀ ਕੋਈ ਰਾਂਝੇ ਹੀਰ ਦਾ ਕੋਈ ਕਿੱਸਾ ਤਾਂ ਨਹੀਂ ਸੁਣਾਇਆ ਇੱਥੇ? ਫਿਰ ਤਾਂ ਹੋਈ ਮਨਮਤ। ਜੇ ਵਾਰ ਹੀ ਗਾਈ ਹੈ, ਕੋਈ ਹੀਰ ਤਾਂ ਨਹੀਂ ਗਾ ਕੇ ਸੁਣਾ ਦਿੱਤੀ ਵਾਰਿਸ ਸ਼ਾਹ ਦੀ, ਜਾਂ ਕੋਈ ਸੱਸੀ ਪੁੰਨੂ ਦੀ ਆਸ਼ਕੀ ਦੀ ਗੱਲ ਤਾਂ ਨਹੀਂ ਇੱਥੇ ਸੁਣਾ ਦਿੱਤੀ ਜਿਹੜੀ ਮਨਮਤ ਤੁਹਾਨੂੰ ਨਜ਼ਰ ਆਉਂਦੀ? ਭਗਤਾਂ ਦੀ ਗੱਲ ਹੋਈ ਹੈ ਨਾ, ਭਗਤੀ ਕੀਤੀ ਹੈ ਉਹਨੇ, ਤੇ ਪ੍ਰਭੂ ਭਗਤੀ ਦਾ ਪ੍ਰਕਰਣ ਦਾ ਪ੍ਰਮਾਣ ਕੋਈ ਵੀ ਦਿੱਤਾ ਜਾ ਸਕਦਾ। ਹਾਂਜੀ,
ਜੇ ਵੈਰਾਗਵਾਨ ਜਨ ਪਾਰੇ,
ਇਸ ਜਗਤ ਵਿੱਚ ਵੈਰਾਗਵਾਨ ਲੋਕ ਹੋਏ ਹਨ,
ਸਭ ਕੇ ਸਾਂਝੇ ਗੁਰੂ ਉਧਾਰੇ,
ਗੁਰੂ ਜੀ ਸਾਰਿਆਂ ਦੇ ਸਾਂਝੇ ਹਨ, ਸਤਿਗੁਰੂ ਜੀ ਸਾਰਿਆਂ ਦੇ ਸਾਂਝੇ ਹਨ,
ਜਿਸ ਬਾਣੀ ਕੋ ਪਠਤ ਸੁਨੰਤੇ।
ਮਹਾਰਾਜ ਜੀ ਕਹਿੰਦੇ ਭਾਈ ਜਿਸ ਬਾਣੀ ਨੂੰ ਪੜ ਕੇ ਸੁਣ ਕੇ
ਸ਼ਾਂਤ ਵਿਰਾਗ ਗਿਆਨ ਉਪਜੰਤੇ,
ਮਨ ਵਿੱਚ ਸ਼ਾਂਤੀ ਵਿਰਾਗ ਤੇ ਗਿਆਨ ਉਪਜਦਾ ਹੈ,
ਇਸ ਬਿਦਕੀਨ ਜੋ ਸ਼ੁਭ ਮਤ ਬਾਣੀ,
ਇਹਨਾਂ ਦੇ ਜਿਹੜੇ ਗ੍ਰੰਥ ਨੇ ਜਿਨ੍ਹਾਂ ਨੂੰ ਪੜ ਕੇ ਮਨ ਦੇ ਵਿੱਚ ਗਿਆਨ ਉਪਜਦਾ ਹੈ, ਸ਼ਾਂਤੀ ਆਉਂਦੀ ਹੈ, ਵਿਰਾਗ ਆਉਂਦਾ ਹੈ, ਉਹਨੂੰ ਪੜਨਾ ਮਨਮਤ ਥੋੜੀ ਹੈ। ਹੁਣ ਸ੍ਰੀ ਮਦ ਭਾਗਵਤ ਗੀਤਾ ਹੈ, ਬੜੇ ਡੂੰਘਾਈ ਵਿੱਚ ਗੀਤਾ ਦੇ ਵਿੱਚ ਆਤਮਾ ਬਾਰੇ ਪਰਮਾਤਮਾ ਬਾਰੇ ਬੜਾ ਸੁੰਦਰ ਸਪਸ਼ਟ। ਹੁਣ ਜੇ ਕੋਈ ਕਹੇ ਜੇ ਉਹਨੂੰ ਪੜਨਾ ਮਨਮਤ ਹੈ ਤਾਂ ਹਿੰਦੂਆਂ ਦੇ ਗ੍ਰੰਥ ਨੇ, ਹੁਣ ਗਿਆਨ ਤਾਂ ਕਿਤੋਂ ਵੀ ਲਿਆ ਜਾ ਸਕਦਾ ਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਹਿਲਾਂ ਮੁੱਖ, ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਣ ਵਾਸਤੇ ਜੇ ਕਿਤੋਂ ਆਲੇ ਦੁਆਲੇ ਕੁਝ ਹੋਰ ਪੜ੍ਹਨਾ ਪੈਂਦਾ ਤਾਂ ਇਹਦਾ ਮਤਲਬ ਉਹ ਨਹੀਂ ਕਿ ਉਹ ਮਨਮਤ ਹੈ, ਕਿਉਂਕਿ ਸਿੱਧਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣਾ ਕਠਿਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝਣ ਵਾਸਤੇ ਬਹੁਤ ਸਾਰੇ ਗ੍ਰੰਥ ਹੋਰ ਵੀ ਪੜ੍ਹਨੇ ਪੈਂਦੇ ਨੇ, ਫਿਰ ਜਾ ਕੇ ਸਮਝ ਆਉਂਦੀ। ਹੁਣ ਪੰਜਾਂ ਕੋਸ਼ਾਂ ਦੀ ਗੱਲ ਅੱਗੇ ਕਥਾ ਹੋਣੀ ਹੈ ਸਾਰੀ, ਜਦੋਂ ਪੰਜਵੀਂ ਰੁੱਤ ਚ ਕਥਾ ਆਉਣੀ ਨਾ, ਭਾਈ ਦਇਆ ਸਿੰਘ ਜੀ ਬ੍ਰਹਮ ਗਿਆਨ ਦੀ ਕਥਾ ਸੁਣਾਉਂਦੇ ਨੇ, ਆਪ ਜੀ ਨੇ ਅੱਗੇ ਵੀ ਪਿਛਲੀ ਵਾਰ ਸੁਣੀ ਹੈ, ਉਹ ਹੁਣ ਸਾਰੀ ਕਥਾ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਦਾ ਜ਼ਿਕਰ ਹੈ, ਪਰ ਉਹਨੂੰ ਪੜ੍ਹਨ ਵਾਸਤੇ ਹੋਰ ਗ੍ਰੰਥ ਪੜ੍ਹਨੇ ਪੈਂਦੇ ਨੇ। ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਪੜ੍ਹ ਕੇ ਅਸੀਂ ਮਨਮਤ ਕਰ ਰਹੇ ਹਾਂ, ਉਹ ਗਿਆਨ ਲੈਣ ਵਾਸਤੇ ਪੜ੍ਹੇ ਜਾ ਸਕਦੇ ਨੇ, ਤਾਂ ਜੋ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸੰਦਰਭ ਹੈ ਉਹਨੂੰ ਸਮਝ ਸਕੀਏ। ਪੰਜਾਂ ਕੋਸ਼ਾਂ ਦੀ ਗੱਲ ਪੜ੍ਹ ਲਈ, ਗੁਰੂ ਗ੍ਰੰਥ ਸਾਹਿਬ ਚ ਇੰਨਾ ਆ ਗਿਆ, ਪਾਂਚ ਕੋਸਰੋ ਸਿੱਧ ਕਰਤ ਲਾਲ ਤਬ ਚਤਰ ਪਾਤਰੋ ਆਇਓ, ਇੱਕ ਕੋਸ਼ ਸਿੱਧ ਕਰਤ ਲਾਲ ਤਬ ਚਤਰ ਪਾਤਰੋ ਆਇਓ, ਕਿ ਇੱਕ ਕੋਸ਼ ਦਾ ਮਤਲਬ ਹੈ ਪੰਜ ਕੋਸ਼ ਹੋ ਗਏ, ਪਰ ਪੰਜਾਂ ਕੋਸ਼ਾਂ ਬਾਰੇ ਵਿਸਥਾਰ ਪੜ੍ਹਨਾ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਚ ਨਹੀਂ ਆਏਗਾ। ਗੁਰੂ ਗ੍ਰੰਥ ਸਾਹਿਬ ਦੇ ਉਸ ਪੰਜਾਂ ਕੋਸ਼ਾਂ ਦਾ ਜੇ ਅਨੁਵਾਦ ਪੜ੍ਹਨਾ ਤੇ ਹੋਰ ਗ੍ਰੰਥ ਪੜ੍ਹਨੇ ਪੈਣਗੇ, ਉਹਨਾਂ ਨੂੰ ਪੜ੍ਹ ਕੇ ਫੇਰ, ਕਿਉਂਕਿ ਊੜੇ ਆੜੇ ਤੋਂ ਪੜ੍ਹਾਈ ਸ਼ੁਰੂ ਹੋਏਗੀ। ਗੁਰੂ ਗ੍ਰੰਥ ਸਾਹਿਬ ਤਾਂ ਉੱਪਰ ਦੀ ਪੜ੍ਹਾਈ ਹੈ, ਸਰਵੋਤਮ ਉੱਚੀ ਪੜ੍ਹਾਈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਐਸਾ ਨਹੀਂ ਹੈ ਕਿ ਜਿਹੜੇ ਹੋਰ ਬਾਣੀਆਂ ਨੇ, ਇਸ ਕਰਕੇ ਗੁਰੂ ਕਲਗੀਧਰ ਜੀ ਨੇ ਬਹੁਤ ਸਾਰੀਆਂ ਬਾਣੀਆਂ ਦਾ ਅਨੁਵਾਦ ਆਪ ਕੀਤਾ। ਦਸਮ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਜੀ ਨੇ ਭਾਗਵਤ ਸਕੰਦ ਦੀ ਕਥਾ ਲਿਖੀ ਹੈ, ਚੰਡੀ ਚਰਿੱਤਰ ਆਦਿਕ ਜਿਹੜੀਆਂ ਬਾਣੀਆਂ ਨੇ ਉਹਨਾਂ ਦਾ ਅਨੁਵਾਦ ਕੀਤਾ ਗੁਰੂ ਕਲਗੀਧਰ ਜੀ ਨੇ, ਕਿਉਂਕਿ ਉਹਨਾਂ ਨੂੰ ਪੜ੍ਹ ਕੇ ਮਹਾਰਾਜ ਜੀ ਦੀ ਗੁਰਬਾਣੀ ਸਮਝ ਆਉਂਦੀ ਹੈ।
ਗੁਰਬਾਣੀ ਕੇ ਲਖੋ ਸਮਾਨੀ,
ਬਸ ਇੰਨਾ ਭਾਵ ਗ੍ਰਹਿਣ ਕਰ ਸਕਦੇ ਹਾਂ ਕਿ ਜਿਹੜੀਆਂ ਸੱਚੇ ਵਿਰਾਗੀਆਂ ਜਾਂ ਪਰਮੇਸ਼ਰਾਂ ਦੇ ਭਗਤਾਂ ਦੀ ਨਿੰਦਾ ਨਹੀਂ ਕਰਨੀ, ਉਹਨਾਂ ਦੀ ਕਥਾ ਸੁਣ ਕੇ ਸ਼ੁਭ ਗੁਣ ਧਾਰਨ ਕਰਨੇ ਹਨ। ਹਾਂਜੀ,
ਵੇਦ ਬਾਤ ਜੋ ਹੈ ਬੇਅਰਥ,
ਇਹ ਵੀ ਗੱਲ ਸੁਣ ਲੋ, ਵੇਦਾਂ ਦਾ ਵਾਕ ਹੋਵੇ ਭਵੇਂ, ਪਰ ਹੋਵੇ ਬੇਅਰਥ ਫਜੂਲ, ਵੇਦਾਂ ਦਾ ਵਾਕ ਹੋਵੇ ਭਾਵ ਹੋਰ ਭਾਵ ਹੋਵੇ ਬੇਅਰਥ, ਜਿਹਦਾ ਕੋਈ ਅਰਥ ਨਾ ਹੋਵੇ।
ਸੁਰ ਮੁਨ ਕਾਏ ਜਨਾਏ ਅਨਰਥ,
ਦੇਵ ਸੇਵਾ ਮੁਨੀ ਜਿਹੜੇ ਨੇ ਉਚਾਰਨ ਤੋਂ ਅਨਰਥ ਕਹਿਣ, ਵੀ ਉਲਟ ਅਰਥ ਜਣਾਵੇ, ਇਹੋ ਜਿਹਾ ਕੋਈ ਵੇਦਾਂ ਦਾ ਵਾਕ ਹੋਵੇ।
ਇਸ ਕੋ ਤਿਆਗ ਕਰਨ ਪਲ ਜਾਨੋ,
ਉਹਦਾ ਤਿਆਗ ਕਰਨਾ ਹੀ ਪਲ ਹੈ। ਹੁਣ ਮੰਨ ਲਓ ਕੋਈ ਵੇਦਾਂ ਦਾ ਸਲੋਕ ਐਸਾ, ਪਰ
ਉਹ ਸਲੋਕ ਦਾ ਅਰਥ ਜਿਹੜਾ ਉਹ ਅਨਰਥ ਜਣਾ ਰਿਹਾ, ਉਹ ਸਹੀ ਨਹੀਂ ਹੋ ਰਿਹਾ। ਭਾਵੇਂ ਵੇਦ ਦਾ ਹੀ ਹੋਵੇ, ਉਹਨੂੰ ਛੱਡ ਦੇਣਾ ਯੋਗ ਹੈ, ਉਹਨੂੰ ਤਿਆਗ ਦੇਣਾ ਯੋਗ ਹੈ।
ਗਹੇ ਜੋ ਤਾਂ ਸੋ ਨਰਕ ਪਿਆਨੋ,
ਜਿਹੜਾ ਉਸ ਅਨਰਥ ਰੂਪੀ ਵਾਕ ਨੂੰ ਧਾਰਨ ਕਰ ਲੈਂਦਾ ਉਹ ਨਰਕਾਂ ਵਿਚ ਜਾਂਦਾ ਹੈ।
ਉਹ ਬਾਲਕ ਨੇ ਵਾਕ ਉਚਾਰਾ,
ਦੂਜੇ ਪਾਸੇ ਇੱਕ ਛੋਟਾ ਜਿਹਾ ਬੱਚਾ ਕੋਈ ਚੰਗਾ ਵਾਕ ਉਚਾਰ ਰਿਹਾ, ਭਲਾ ਵਾਕ ਉਚਾਰਨ ਕਰ ਰਿਹਾ,
ਜਿਸ ਮੈਂ ਸਾਰ ਭਲੇ ਨਿਰਧਾਰਾ,
ਜਿਹਦੇ ਵਿੱਚ ਉਹਨੇ ਸਾਰ ਦੀ ਗੱਲ ਕੀਤੀ ਹੋਵੇ, ਨਿਚੋੜ ਦੀ ਗੱਲ ਕੀਤੀ ਹੋਵੇ, ਬੱਚਾ ਹੀ ਉਚਾਰਨ ਕਰ ਰਿਹਾ। ਮਹਾਰਾਜ ਕਹਿੰਦੇ ਵੇਦ ਦਾ ਵਾਕ ਹੋਵੇ ਪਰ ਹੋਵੇ ਅਨਰਥ ਵਾਲਾ, ਉਹ ਛੱਡ ਦੇਵੇ। ਪਰ ਦੂਜੇ ਪਾਸੇ 5-7-10 ਸਾਲ ਦਾ ਬੱਚਾ ਕੋਈ ਵਧੀਆ ਵਾਕ ਕਰ ਰਿਹਾ, ਬਚਨ ਕਰ ਰਿਹਾ, ਜਿਹਦੇ ਵਿਚ ਸਾਰ ਭੂਤ ਬਚਨ ਹੈ, ਨਿਚੋੜ ਹੈ।
ਤਿਸ ਕੋ ਮਾਨ ਲੈਣ ਸ਼ੁਭ ਜਾਨੋ,
ਮੰਨ ਲੈਣਾ ਸ਼ੁਭ ਹੈ, ਵੇਦ ਵਾਕ ਨੂੰ ਮੰਨਣਾ ਉਚਿਤ ਨਹੀਂ ਹੈ। ਪਰ ਜੇ ਕੋਈ ਬੱਚਾ ਵੀ ਪਰਮਾਰਥ ਦੀ ਗੱਲ ਕਰ ਰਿਹਾ ਤਾਂ ਉਹਦੀ ਗੱਲ ਨੂੰ ਸੁਣ ਕੇ ਮੰਨ ਲੈਣਾ ਯੋਗ ਹੈ। ਹਾਂਜੀ,
ਸੋ ਨਰ ਕਰੇ ਵਿਕਾਰ ਨਾਨੋ,
ਕਹਿੰਦੇ ਉਹਦੇ ਨਾਲ ਵਿਕਾਰਾਂ ਦਾ ਨਾਸ ਹੁੰਦਾ ਹੈ।
ਜਿਸ ਮੈਂ ਪਰਮੇਸ਼ਰ ਜਸ ਕਹੇ,
ਜਿਸ ਵਿਚ ਪਾਰ ਬ੍ਰਹਮ ਪਰਮੇਸ਼ਰ ਦਾ ਜਸ ਕਿਹਾ ਜਾਵੇ, ਇਹੋ ਜੀ ਬਾਣੀ ਹੈ।
ਸਾਰ ਅਸਾਰ ਵਿਚਾਰਨ ਲਇਓ,
ਜਿਹਦੇ ਵਿਚ ਸਾਰ ਜਾਂ ਅਸਾਰ ਦੀ ਵਿਚਾਰ ਹੁੰਦੀ ਹੋਵੇ, ਸੱਚ ਝੂਠ ਦਾ ਨਿਰਣਾ ਹੁੰਦਾ ਹੋਵੇ।
ਅਵਤਾਰਨ ਕੀ ਕਥਾ ਮਹਾਨੀ,
ਜਿਵੇਂ ਅਵਤਾਰੀ ਪੁਰਖਾਂ ਦੀਆਂ ਕਥਾਵਾਂ ਹਨ।
ਰਾਮ ਕ੍ਰਿਸ਼ਨ ਆਦਿਤ ਗੁਣ ਖਾਨੀ,
ਬੜੇ ਬੜੇ ਅਵਤਾਰੀ ਪੁਰਖ ਸ਼੍ਰੀ ਰਾਮ ਚੰਦਰ ਕ੍ਰਿਸ਼ਨ ਜੀ, ਹੋਰ ਵੀ ਬੜੇ ਬੜੇ ਅਵਤਾਰੀ ਪੁਰਖ ਹੋਏ ਹਨ।
ਸਤਿਗੁਰ ਸ਼੍ਰੀ ਨਾਨਕ ਤੇ
ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਜਿਤਨੇ ਅਵਤਾਰੀ ਪੁਰਖ ਹਨ।
ਵਰਣਨ ਕਰੋ ਪ੍ਰਸੰਗ ਸੰਵਾਦ,
ਜਿਹੜੇ ਪ੍ਰਸੰਗ ਨੇ ਉਹਨਾਂ ਦਾ ਜਿਹੜਾ ਇਤਿਹਾਸ ਹੈ, ਉਹਨਾਂ ਦੀ ਜਿਹੜੀ ਕਥਾ ਹੈ, ਉਹਨੂੰ ਵਰਣਨ ਕਰਨਾ ਗੁਰਮਤ ਹੈ ਨਾ ਕਿ ਮਨਮਤ ਹੈ, ਇਹ ਗੁਰਮਤ ਹੈ। ਗੁਰੂ ਸਾਹਿਬਾਂ ਦੇ ਜਿਹੜੇ ਇਤਿਹਾਸ ਆਪਾਂ ਇੱਥੇ ਕਥਨ ਹੋ ਰਹੇ ਨੇ, ਮਨਮਤ ਨਹੀਂ ਹੈ, ਗੁਰਮਤ ਹੈ। ਗੁਰੂ ਸਾਹਿਬ ਦਾ ਇਤਿਹਾਸ ਵਰਣਨ ਹੋ ਰਿਹਾ, ਮਹਾਰਾਜ ਜੀ ਦੀ ਜੀਵਨ ਕਥਾ, ਕਿਉਂਕਿ ਮਹਾਂਪੁਰਖਾਂ ਅਵਤਾਰਾਂ ਦਾ ਜਿਹੜਾ ਜੀਵਨ ਹੈ ਨਾ, ਉਹਨਾਂ ਦੀ ਕਥਾ, ਉਹਨਾਂ ਦੇ ਜੀਵਨ ਦੀ ਕਥਾ ਵੀ ਉਪਦੇਸ਼ਮਈ ਹੈ। ਉਹਨਾਂ ਦਾ ਇੱਕ ਇੱਕ ਬਚਨ, ਇੱਕ ਇੱਕ ਕੌਤਕ ਉਪਦੇਸ਼ ਜਨਕ ਹੈ, ਸਾਡੇ ਭਲੇ ਵਾਸਤੇ ਹੈ।
ਤਿਸ ਪਰ ਤਰਕ ਕਰੇ ਮਨ ਮੂੜੇ,
ਜਿਹੜੇ ਮੂਰਖ ਮਨ ਵਾਲੇ ਉਹਦੇ ਤੇ ਤਰਕ ਕਰਦੇ ਨੇ।
ਭੇਦ ਨਾ ਪਾਏ ਸਕੇ ਗੁਣ ਰੂੜੇ,
ਸਤਿਗੁਰਾਂ ਦੇ ਰੂੜ ਸੁੰਦਰ ਗੁਣਾਂ ਦਾ ਭੇਦ ਨਹੀਂ ਪਾ ਸਕਦੇ। ਇਹ ਭਾਈ ਸੰਤੋਖ ਸਿੰਘ ਜੀ ਇੱਥੇ ਹੁਣ ਆਪਣੇ ਵੱਲੋਂ ਗੁਰੂ ਸਾਹਿਬ ਦਾ ਬਚਨ ਪਿੱਛੇ ਸਮਾਪਤ ਹੋ ਗਿਆ, ਹੁਣ ਭਾਈ ਸੰਤੋਖ ਸਿੰਘ ਜੀ ਆਪਣੇ ਵੱਲੋਂ ਵਿਚਾਰ ਦੇ ਰਹੇ ਨੇ ਕਿ ਜਿਹੜੇ ਗੁਰੂ ਪਾਤਸ਼ਾਹ ਜੀ ਦੇ ਇਤਿਹਾਸ ਵਿਚ, ਸਤਿਗੁਰਾਂ ਦੇ ਜੀਵਨ ਵਿਚ, ਕਿਉਂਕਿ ਬੜੇ ਮੂਰਖ ਲੋਕ ਨੇ ਜਿਹੜੇ ਅੱਜ ਕੱਲ ਸ਼ੰਕੇ ਕਿੰਤੂ ਪਰੰਤੂ ਚੁੱਕੀ ਫਿਰਦੇ ਨੇ। ਪਿੱਛੇ ਜੀ ਮੈਨੂੰ ਇੱਥੇ ਇੱਕ ਸੱਜਣ ਮਿਲਿਆ, ਜਦੋਂ ਅਖੰਡੇ ਬਾਟੇ ਦੀ ਪੌਲ ਦੀ ਕਥਾ ਚੱਲ ਰਹੀ ਸੀ ਨਾ, ਤੇ ਮਹਾਰਾਜ ਜੀ ਨੇ ਡਬੋਲੀਏ ਚ ਚਿੜੀਆਂ ਨੂੰ ਅੰਮ੍ਰਿਤ ਛਕਾਇਆ ਤੇ ਉਹ ਬਾਹਰ ਮੈਨੂੰ ਮਿਲ ਗਿਆ। ਕਹਿੰਦਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚੋਂ ਮੈਨੂੰ ਪ੍ਰਮਾਣ ਦਿਓ ਕਿ ਗੁਰੂ ਗ੍ਰੰਥ ਸਾਹਿਬ ਚ ਕਿਤੇ ਲਿਖਿਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਚਿੜੀਆਂ ਨੂੰ ਅੰਮ੍ਰਿਤ ਛਕਾਇਆ ਸੀ। ਕਹਿੰਦਾ ਗੁਰੂ ਗ੍ਰੰਥ ਸਾਹਿਬ ਚੋਂ ਪ੍ਰਮਾਣ ਦਿਓ, ਮੈਂ ਤਾਂ ਮੰਨਾਂਗਾ। ਹੁਣ ਇਹੋ ਜਿਹੇ ਬੰਦੇ ਨੂੰ ਕੀ ਜਵਾਬ ਦੇਵਾਂਗੇ? ਮੈਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਤਾਂ ਇਹ ਵੀ ਜ਼ਿਕਰ ਨਹੀਂ ਆਉਂਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੰਘਾਂ ਨੂੰ ਖੰਡੇ ਦਾ ਬਾਟੇ ਦਾ ਅੰਮ੍ਰਿਤ ਛਕਾਇਆ ਸੀ। ਕਹਿੰਦਾ ਉਹਦਾ ਤਾਂ ਜ਼ਿਕਰ ਆਉਂਦਾ ਜੀ, ਸੁਰ ਨਰ ਬੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਮੈਂ ਆਖਿਆ ਉਹ ਅੰਮ੍ਰਿਤ ਖੰਡੇ ਦੀ ਗੱਲ ਹੋ ਰਹੀ ਹੈ, ਉੱਥੇ ਕਿਹੜੇ ਅੰਮ੍ਰਿਤ ਦੀ ਗੱਲ ਹੋ ਰਹੀ ਹੈ? ਆਖਿਰਕਾਰ ਮੈਂ ਆਖਿਆ ਭਾਈ ਤੂੰ ਕੱਲਾ ਸੂਰਜ, ਕਹਿੰਦਾ ਮੈਂ ਤਾਂ ਮੰਨਦਾ ਹੀ ਨਹੀਂ ਸੂਰਜ ਪ੍ਰਕਾਸ਼ ਨੂੰ, ਮੈਂ ਕਿਹਨੂੰ ਮੰਨਦਾ? ਕਹਿੰਦਾ ਇਹ ਤਾਂ ਬਾਅਦ ਵਿਚ ਲਿਖਿਆ, ਮੈਂ ਜਿਹੜਾ ਗੁਰੂ ਸਾਹਿਬ ਦੇ ਸਮਕਾਲੀ ਵਿਦਵਾਨ ਹੋਏ ਨੇ ਉਹਨਾਂ ਬਾਰੇ ਜਾਣਦਾ ਕੁਝ। ਕਹਿੰਦਾ ਮੈਂ ਨਹੀਂ ਪੜਿਆ ਕੁਝ। ਮੈਂ ਆਖਿਆ ਭਾਈ ਤੇਰੀ ਜਿੰਨਾ ਜੀਵਨ, ਮੈਂ ਉਹਦੇ ਨਾਲੋਂ ਜ਼ਿਆਦਾ ਜ਼ਿੰਦਗੀ, ਮੇਰੀ ਪਤਾ ਨਹੀਂ 5-4 ਅਲਮਾਰੀਆਂ ਭਰੀਆਂ ਹੋਣੀਆਂ ਪੁਸਤਕਾਂ ਦੀਆਂ, ਜਿਹੜੀਆਂ ਅੱਜ ਤੋਂ ਬੜੀਆਂ ਪੁਰਾਣੀਆਂ, 200 ਸਾਲ 300 ਸਾਲ ਪੁਰਾਣੀਆਂ ਮੈਂ ਪੜ੍ਹੀਆਂ ਨੇ। ਕਹਿੰਦਾ ਜੀ ਤੁਸੀਂ ਨਹੀਂ ਕੁਝ ਪੜ੍ਹੇ। ਬਾਅਦ ਵਿਚ ਇਹੀ ਕਹਿ ਕੇ ਨਾ ਜੇ ਗੁੱਸੇ ਨਾਲ ਮੇਰੇ ਕੋਲੋਂ ਚਲਾ ਗਿਆ। ਕਹਿਣ ਤੋਂ ਭਾਵ ਬੜੇ ਮੂਰਖ ਲੋਕ ਨੇ ਇਹੋ ਜਿਹੜੇ ਕੇਵਲ ਇਤਿਹਾਸ ਦੇ ਵਿੱਚ ਹੀ ਕਿੰਤੂ ਪਰੰਤੂ ਕਰੀ ਜਾਣੇ। ਹੁਣ ਇਹੋ ਜਿਹਿਆਂ ਨੂੰ ਕੀ ਗੁਰੂ ਗ੍ਰੰਥ ਸਾਹਿਬ ਚੋਂ ਆਪਾਂ ਕੋਈ ਪ੍ਰਮਾਣ ਦੇ ਸਕਦੇ ਹਾਂ ਖੰਡੇ ਬਾਟੇ ਦੀ ਪੌਲ ਦਾ? ਅੰਮ੍ਰਿਤ ਜਿਹੜਾ ਗੁਰੂ ਗ੍ਰੰਥ ਸਾਹਿਬ ਚ ਜੇਕਰ ਆਉਂਦਾ ਜਿਸ ਅੰਮ੍ਰਿਤ ਦਾ, ਉਹ ਅੰਮ੍ਰਿਤ ਖੰਡੇ ਬਾਟੇ ਦੇ ਅੰਮ੍ਰਿਤ ਦੀ ਗੱਲ ਨਹੀਂ ਹੋ ਰਹੀ। ਗੁਰੂ ਗ੍ਰੰਥ ਸਾਹਿਬ ਚ ਜਿਸ ਅੰਮ੍ਰਿਤ ਦੀ ਗੱਲ ਆਉਂਦੀ ਹੈ ਉਹ ਨਾਮ ਦੀ, ਨਾਮ ਰੂਪੀ ਅੰਮ੍ਰਿਤ, ਆਤਮਾ ਰੂਪੀ ਅੰਮ੍ਰਿਤ, ਨਾਮ ਰੂਪੀ ਅੰਮ੍ਰਿਤ ਦਾ ਹੀ ਬਾਰ ਬਾਰ ਜ਼ਿਕਰ। ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਪਾਈ। ਖੰਡੇ ਬਾਟੇ ਦੀ ਪੌਲ ਦਾ ਜ਼ਿਕਰ ਸਾਡੇ ਇਤਿਹਾਸ ਵਿੱਚੋਂ ਆਉਂਦਾ। ਖੰਡੇ ਬਾਟੇ ਦੀ ਪੌਲ ਦਾ ਜ਼ਿਕਰ ਦੂਸਰੇ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਚ ਕੀਤਾ। ਖੰਡੇ ਬਾਟੇ ਦੀ ਪੌਲ ਦਾ ਜ਼ਿਕਰ ਸਾਡੇ ਰਹਿਤ ਨਾਮਿਆਂ ਵਿੱਚ ਆਉਂਦਾ। ਖੰਡੇ ਬਾਟੇ ਦੀ ਪੌਲ ਦਾ ਜ਼ਿਕਰ ਰਹਿਤ ਨਾਮਿਆਂ ਵਿੱਚ ਆਉਂਦਾ, ਉਹ ਉਥੋਂ ਸਾਨੂੰ ਲੈਣਾ ਪਏਗਾ। ਹੁਣ ਇਹ ਕੱਲ ਨੂੰ ਕਹਿਣ ਜੀ ਇਹ ਵੀ ਅਸੀਂ ਮੰਨਦੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦੇ ਹਾਂ, ਫਿਰ ਜਦੋਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨੋਗੇ ਤੇ ਬਾਕੀ ਤੁਸੀਂ ਹੌਲੇ ਹੌਲੇ ਕਹਿਣ ਵੀ ਲੱਗ ਪਏ, ਕਹਿੰਦੇ ਜੀ ਅੰਮ੍ਰਿਤ ਦਾ ਨਾਮ ਹੀ ਹੈ, ਹੋਰ ਖੰਡੇ ਬਾਟੇ ਦੇ ਅੰਮ੍ਰਿਤ ਦੀ ਤਾਂ ਲੋੜ ਹੀ ਕੋਈ ਨੀ, ਇਹ ਵੀ ਪ੍ਰਚਾਰ ਕਰਨ ਲੱਗ ਪਏ ਨੇ। ਮੇਰਾ ਵਿਸ਼ਾ ਨਹੀਂ, ਅਕਸਰ ਮੈਂ ਸੰਗਤ ਵਿੱਚ ਇਹੋ ਜਿਹਾ ਬਚਨ ਕਰਦਾ ਵੀ ਨਹੀਂ ਹਾਂ, ਪਰ ਕਈ ਵਾਰੀ ਮਨ ਦੁਖੀ ਹੁੰਦਾ ਤੇ ਕਹਿਣਾ ਪੈ ਜਾਂਦਾ। ਸੋ ਏਦਾਂ ਦੇ ਜਿਹੜੇ ਵਿਕੰਡੇ ਨੇ ਉਹਨਾਂ ਤੋਂ ਬਚਣ ਦੀ ਲੋੜ ਹੈ। ਸਾਡੇ ਰਹਿਤਨਾਮਿਆਂ ਦੇ ਵਿੱਚ ਜੋ ਕਿਹਾ ਗਿਆ ਉਹ ਵੀ ਅਸੀਂ ਮੰਨਣਾ, ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਉਹ ਵੀ ਅਸੀਂ ਮੰਨਣਾ। ਰਹਿਤਨਾਮੇ ਵੀ ਸਾਡੀ ਰਹਿਣੀ ਬਹਿਣੀ ਹੈ, ਨਸੀਹਤਾਂ ਨੇ ਸਾਡੇ ਵਾਸਤੇ ਕਿ ਭਾਈ ਇਸ ਤਰ੍ਹਾਂ ਦੀ ਤੁਹਾਡੀ ਰਹਿਣੀ ਬਹਿਣੀ ਹੋਣੀ ਚਾਹੀਦੀ ਹੈ। ਤੋ ਇੱਥੇ ਮਹਾਰਾਜ ਜੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਬੜੇ ਮੂਰਖ ਇਹੋ ਜਿਹੇ ਹੋਣਗੇ ਜਿਹੜੇ ਭੇਦ ਨਹੀਂ ਸਮਝਦੇ ਔਰ ਗੁਰੂ ਸਾਹਿਬ ਦੇ ਇਤਿਹਾਸ ਦੇ ਉੱਤੇ ਵੀ ਕਿੰਤੂ ਕਰਦੇ ਨੇ।
ਭੇਦ ਨਾ ਪਾਏ ਸਕੇ ਗੁਣ ਰੂੜੇ,
ਗੁਰੂ ਸਾਹਿਬ ਜੀ ਦੇ ਭੇਦ ਨੂੰ ਨਹੀਂ ਸਮਝਦੇ।
ਸੋ ਨਾ ਰੱਖੇ ਹੈ ਜਮ ਕੀ ਮਾਰ,
ਜੰਮਾਂ ਦੀ ਮਾਰ ਖਾਂਦੇ ਹਨ।
ਜਨਮ ਮਰਨ ਲੈ ਨਿਤ ਹੋਏ ਖਵਾਰ,
ਜਨਮ ਮਰਨ ਵਿੱਚ ਪੈ ਕੇ ਨਿਤ ਖੁਆਰ ਹੁੰਦੇ ਹਨ।
ਜਾਂ ਤੇ ਜਿਨ ਸ਼ੁਭ ਬਾਤ ਉਚਾਰੀ,
ਇਸ ਕਰਕੇ ਜਿਸ ਨੇ ਕੋਈ ਸ਼ੁਭ ਗੱਲ ਉਚਾਰਨ ਕੀਤੀ ਹੈ।
ਸੁਮਤ ਵੰਤ ਸਭ ਅੰਗੀਕਾਰ,
ਜਿਹੜਾ ਸਿਆਣਾ ਹੈ ਉਹਨੂੰ ਅੰਗੀਕਾਰ ਕਰ ਲਵੇ, ਚੰਗੀ ਗੱਲ ਗ੍ਰਹਿਣ ਕਰ ਲਵੇ, ਮਾੜੀ ਦਾ ਤਿਆਗ ਕਰ ਦੇਵੇ।
ਪਠੈ ਸੁਨੇ ਗੁਰਮਤ ਕੋ ਤਾਰੈ,
ਸੁਣ ਕੇ ਗੁਰਮਤ ਨੂੰ ਧਾਰਨ ਕਰੇ, ਜੋ ਗੁਰੂ ਦੀ ਮੱਤ ਹੈ ਉਹਨੂੰ ਸ੍ਰੇਸ਼ਟ ਸਮਝੇ, ਸਰਵੋਤਮ ਜਾਣ ਕੇ ਧਾਰਨ ਕਰੇ।
ਭਾਵ ਸਾਗਰ ਤੇ ਉਤਰੇ ਪਾਰੈ,
ਫਿਰ ਭਾਵ ਸਾਗਰ ਤੋਂ ਪਾਰ ਉਤਰ ਜਾਂਦਾ ਹੈ।
ਪਠੈ ਸੁਨੇ ਨੇ ਭਲੋ ਕਮਾਵੇ,
ਫਿਰ ਉਹ ਪੜਦਾ ਸੁਣਦਾ ਹੈ ਔਰ ਭਲਾ ਕਮਾਉਂਦਾ ਹੈ।
ਸ਼ੁਭ ਬਾਣੀ ਪਰ ਤਰਕ ਉਠਾਵੇ,
ਫਿਰ ਸ਼ੁਭ ਬਾਣੀ ਦੇ ਉੱਤੇ ਤਰਕ ਕਰਦਾ ਹੈ।
ਜਿਸ ਨਰਕਾ ਹੋਏ ਨਰਕ ਪਿਆਨਾ,
ਜਿਹੜਾ ਸ਼ੁਭ ਬਾਣੀ ਤੇ ਤਰਕ ਕਰਦਾ ਹੈ ਮਹਾਰਾਜ ਜੀ ਕਹਿੰਦੇ ਉਹਦਾ ਨਰਕਾਂ ਵਿੱਚ ਵਾਸਾ ਹੁੰਦਾ ਹੈ।
ਹਾਰ ਜਨਮ ਕੋ ਪੁਨ ਪਛਤਾਨਾ,
ਆਪਣੇ ਜਨਮ ਦੀ ਬਾਜੀ ਹਾਰ ਜਾਂਦੇ ਨੇ ਤੇ ਪਛਤਾਉਂਦੇ ਹਨ।
ਕਰੇ ਖਾਲਸਾ ਕੇ ਹਿਤ ਬਾਣੀ,
ਮਹਾਰਾਜ ਜੀ ਕਹਿੰਦੇ ਅਸੀਂ ਆਪਣੇ ਖਾਲਸੇ ਵਾਸਤੇ ਬਾਣੀ ਤਿਆਰ ਕਰ ਰਹੇ ਹਾਂ।
ਹਮ ਪੀ ਕੇ ਤਕ ਕਰੇ ਬਖਾਨੀ,
ਬਹੁਤ ਬਾਣੀਆਂ ਅਸੀਂ ਵੀ ਉਚਾਰਨ ਕੀਤੀਆਂ ਨੇ, ਜਾਪ ਸਾਹਿਬ, ਅਕਾਲ ਉਸਤਤ, ਬਚਿੱਤਰ ਨਾਟਕ, ਇਹ ਬਾਣੀਆਂ ਮਹਾਰਾਜ ਜੀ ਕਹਿੰਦੇ ਅਸੀਂ ਵੀ ਗਿਆਨ ਪ੍ਰਬੋਧ, ਚੰਡੀ ਚਰਿੱਤਰ, ਇਹ ਅਸੀਂ ਵੀ ਉਚਾਰਨ ਕੀਤੀਆਂ ਹਨ।
ਆਦ ਮਹਾਭਾਰਤ ਜੇ ਆਨ,
ਜਿਹੜੇ ਮਹਾਭਾਰਤ ਆਦਿਕ ਜਿਹੜੇ ਗ੍ਰੰਥ ਹਨ,
ਭਾਖਾ ਸਭ ਕੀ ਕਰਤ ਸੁਜਾਨ,
ਵੀ ਅਸੀਂ ਭਾਖਾ ਵਿੱਚ, ਕਿਉਂਕਿ ਉਹ ਸੰਸਕ੍ਰਿਤ ਵਿੱਚ ਲਿਖੇ ਹੋਏ ਨੇ ਮਹਾਰਾਜ ਜੀ ਕਹਿੰਦੇ, ਅਸੀਂ ਉਹਨਾਂ ਦਾ ਅਨੁਵਾਦ ਕਰਵਾ ਰਹੇ ਹਾਂ ਆਪਣੇ ਕਵੀਆਂ ਕੋਲੋਂ। ਕਵੀ ਟਹਿਕਣ, ਕਵੀ ਕੰਕਣ, ਇਹਨਾਂ ਨੂੰ ਮਹਾਰਾਜ ਜੀ ਨੇ ਉਦੋਂ 60,000 ਰੁਪਇਆ ਦੇ ਕੇ ਮਹਾਭਾਰਤ ਦੇ ਪਰਵਾਂ ਦਾ ਅਨੁਵਾਦ ਕਰਵਾਇਆ।
ਸੋ ਹਮ ਪੰਥ ਹਿਤ ਕਰਵਾਵੇ,
ਅਸੀਂ ਆਪਣੇ ਪੰਥ ਵਾਸਤੇ ਤਿਆਰ ਕਰਵਾ ਰਹੇ ਹਾਂ।
ਪਠੇ ਆਪ ਸਭ ਹੁਣ ਸੁਣਾਵੇ,
ਆਪ ਪੜਨਗੇ ਅੱਗੇ ਵੀ ਸੁਣਾਣਗੇ।
ਉਤੇ 52 ਕਵੀ ਗੁਰਪਾਸ,
ਖਾਲਸਾ ਜੀ ਗੁਰੂ ਕਲਗੀਧਰ ਜੀ ਦੇ ਕੋਲ 52 ਕਵੀ ਸਨ, 52 ਕਵੀ ਮਹਾਰਾਜ ਜੀ ਦੀ ਸ਼ਰਨ ਚ ਰਹਿੰਦੇ ਸਨ।
ਸਭੀ ਬਾਣੀ ਕਰੇ ਪ੍ਰਕਾਸ਼,
ਸਾਰੇ ਬਾਣੀ ਦਾ ਪ੍ਰਕਾਸ਼ ਕਰਦੇ ਹਨ।
ਸਤਿਗੁਰ ਸਭ ਇਕੱਤਰ ਕਰਵਾਵੇ,
ਮਹਾਰਾਜ ਜੀ ਸਾਰੀ ਬਾਣੀ ਇਕੱਤਰ ਕਰਵਾ ਰਹੇ ਨੇ।
ਪੱਤਰੇ ਦੀਰਘ ਪਰ ਲਿਖਵਾਵੇ,
ਵੱਡੇ ਪੱਤਰਿਆਂ ਦੇ ਉੱਤੇ ਉਹਨਾਂ ਦੀ ਜਿੰਨੀ ਬਾਣੀ ਹੈ ਉਹ ਮਹਾਰਾਜ ਜੀ ਲਿਖਵਾਉਂਦੇ ਨੇ ਕਵੀਆਂ ਦੀ।
ਨਾਮ ਗ੍ਰੰਥ ਕੋ ਵਿਦਿਆ ਸਾਗਰ,
ਸਤਿਗੁਰਾਂ ਦੀ ਆਪਣੀ ਬਾਣੀ ਵੀ ਹੈ, ਤੇ ਖਾਲਸਾ ਜੀ ਉਸ ਗ੍ਰੰਥ ਦਾ ਨਾਮ ਸਤਿਗੁਰਾਂ ਨੇ ਰੱਖਿਆ ਵਿਦਿਆ ਸਾਗਰ। ਇਹ ਬੜਾ ਵੱਡਾ ਖਜ਼ਾਨਾ ਸੀ ਜੇ ਅੱਜ ਸਾਡੇ ਕੋਲ ਹੁੰਦਾ ਤੇ ਬਹੁਤ ਕੁਝ ਹੋਣਾ ਸੀ, ਪਰ ਜਦੋਂ ਸਾਹਿਬ ਨੇ ਸ੍ਰੀ ਆਨੰਦਪੁਰ ਸਾਹਿਬ ਛੱਡਿਆ ਉਦੋਂ ਇਹ ਵਿਦਿਆ ਸਾਗਰ ਗ੍ਰੰਥ ਸਰਸਾ ਨਦੀ ਵਿਚ ਭੇਟ ਹੋ ਗਿਆ। ਫਿਰ ਕਿਤੇ ਕਿਤੇ ਹੀ ਉਹ ਜਿਹੜੇ ਪ੍ਰਭਾਵ ਗੁਰਸਿੱਖਾਂ ਦੇ ਕੋਲ ਸਨ ਉਹ ਮਿਲ ਵੀ ਜਾਂਦੇ ਨੇ, ਹੁਣ ਵੀ ਮਿਲ ਜਾਂਦੇ ਨੇ, ਪਰ ਬਹੁਤ ਸਾਰਾ ਖਜ਼ਾਨਾ ਉਦੋਂ ਜਲ ਦੇ ਵਿਚ ਪ੍ਰਵਾਹ ਹੋ ਗਿਆ ਸੀ। ਭਾਈ ਸੰਤੋਖ ਸਿੰਘ ਜੀ ਇੱਥੇ ਦੱਸ ਰਹੇ ਨੇ ਕਿ ਉਸ ਗ੍ਰੰਥ ਦਾ ਨਾਮ ਵਿਦਿਆ ਸਾਗਰ ਹੈ।
ਰਾਖਨ ਕੀਨੋ ਸ਼੍ਰੀ ਪ੍ਰਭ ਨਾਗਰ,
ਜੀ ਨੇ ਆਪ ਉਸ ਗ੍ਰੰਥ ਦਾ ਨਾਮ ਵਿਦਿਆ ਸਾਗਰ ਰੱਖਿਆ ਹੈ।
ਕਵਿਤਾ ਸਭ ਹਿਨ ਕੀ ਪਰਖੰਤੇ,
ਕਵੀ ਮਹਾਰਾਜ ਜੀ ਕੋਲ ਆਉਂਦੇ ਸਨ ਉਹਨਾਂ ਸਾਰੇ ਕਵੀਆਂ ਦੀ ਜਿਹੜੀ ਕਵਿਤਾ ਹੈ ਉਹ ਮਹਾਰਾਜ ਜੀ ਪਰਖਦੇ ਹਨ।
ਜਿਮ ਤਮ ਤਾਰ ਸੋ ਛੰਦ ਬਨੰਤੇ,
ਉਹ ਛੰਦ ਬਣਾਉਂਦੇ ਨੇ, ਛੰਦਾਂ ਦੀ ਚਾਲ ਬਣਾਉਂਦੇ ਹਨ।
ਰੀਜ ਰੀਜ ਦੇ ਮੋਜ ਕਨੇਰੀ,
ਮਹਾਰਾਜ ਜੀ ਉਹ ਛੰਦ ਸੁਣਦੇ ਨੇ ਕਵੀਆਂ ਦੇ ਔਰ ਰੀਜ ਰੀਜ ਕੇ ਬੜੀਆਂ ਖੁਸ਼ੀਆਂ ਕਵੀਆਂ ਨੂੰ ਬਖਸ਼ਦੇ ਹਨ।
ਲੱਖੋਂ ਦਰਬ ਕਰੋੜਨ ਤੇਰੀ,
ਲੱਖਾਂ ਰੁਪਈਆ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਇਨਾਮ ਵਜੋਂ ਦਿੰਦੇ ਹਨ।
ਕਵੀਆਂ ਕੋ ਆਗੇ ਬਿਰਤਾਂਤ,
ਕਵੀਆਂ ਨੇ ਛੰਦ ਉਚਾਰੇ ਨੇ ਉਹਨਾਂ ਦਾ ਬਿਰਤਾਂਤ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਅੱਗੇ ਦੱਸਾਂਗਾ।
ਕਰੇ ਗ੍ਰੰਥ ਮੈਂ ਸਭ ਬਖਿਆਤ,
ਅੱਗੇ ਸਾਰੇ ਸੂਰਜ ਪ੍ਰਕਾਸ਼ ਦੇ ਵਿਚ ਅੱਗੇ ਉਹ ਕਥਾ ਆਵੇਗੀ ਕਿ ਕਿਵੇਂ ਉਹ ਕਵੀ ਮਹਾਰਾਜ ਜੀ ਕੋਲ ਬਾਣੀਆਂ ਉਚਾਰਦੇ ਸਨ, ਉਹਨਾਂ ਦੀਆਂ ਜਿਹੜੀਆਂ ਕੁਝ ਬਾਣੀਆਂ ਕਵੀਆਂ ਦੀਆਂ ਮਿਲਦੀਆਂ ਨੇ ਉਹ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਸੂਰਜ ਪ੍ਰਕਾਸ਼ ਵਿਚ ਅੱਗੇ ਲਿਖਾਂਗਾ।
ਰੁੱਤ ਪਾਈ ਅਬ ਤੀਸਰ ਪੂਰੀ, ਸ਼੍ਰੀ ਕਲਗੀ ਤਰ ਕੀ ਕਥਰੂਰੀ।
ਮਹਾਰਾਜ ਜੀ ਕਹਿੰਦੇ ਹੁਣ ਤੀਸਰੀ ਰੁੱਤ, ਸੂਰਜ ਪ੍ਰਕਾਸ਼ ਜੋ ਦਸਵੇਂ ਪਾਤਸ਼ਾਹ ਦਾ ਇਤਿਹਾਸ ਹੈ ਉਹ 6 ਰੁੱਤਾਂ ਤੇ 2 ਐਨਾਂ ਚ ਲਿਖਿਆ ਤੇ ਕਹਿੰਦੇ ਇੱਥੇ ਤੀਸਰੀ ਰੁੱਤ ਜਿਹੜੀ ਹੈ ਉਹ ਅੱਜ ਸੰਪੂਰਨ ਹੋ ਰਹੀ ਹੈ।
ਪਠੈ ਸੁਨੇ ਉਪਜਾਵੇ ਪ੍ਰੇਮ, ਸਤਿਗੁਰ ਬਖਸ਼ੇ ਸ਼੍ਰੋਤਨ ਛੇਮ।
ਮਹਾਰਾਜ ਜੀ ਕਹਿਣ ਲੱਗੇ ਭਾਈ ਸੰਤੋਖ ਸਿੰਘ ਜੀ ਇਹ ਸਤਿਗੁਰਾਂ ਦਾ ਦਸਵੇਂ ਪਾਤਸ਼ਾਹ ਦਾ ਇਤਿਹਾਸ ਹੈ ਜੋ ਤੀਸਰੀ ਰੁੱਤ ਚ ਵਰਣਨ ਕੀਤਾ ਹੈ, ਜਿਸ ਨੂੰ ਪੜਨ ਨਾਲ ਸੁਣਨ ਨਾਲ ਸਰੋਤਿਆਂ ਦੇ ਹਿਰਦਿਆਂ ਵਿਚ ਗੁਰੂ ਕਲਗੀਧਰ ਦਾ ਪ੍ਰੇਮ ਉਪਜਦਾ ਹੈ। ਔਰ ਜਿਹੜੇ ਗੁਰਸਿੱਖਾਂ ਅੰਦਰ ਪ੍ਰੇਮ ਉਪਜਦਾ ਗੁਰੂ ਸਾਹਿਬ ਦਾ ਇਤਿਹਾਸ ਪੜ ਕੇ ਸੁਣ ਕੇ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਉਹਨਾਂ ਨੂੰ ਮੁਕਤੀ ਦਾ ਦਾਨ ਬਖਸ਼ਦੇ ਹਨ। ਹਾਂਜੀ,
ਦਸ ਪਾਤਸ਼ਾਹਨ ਚਰਨ ਮਨਾਏ, ਕਵੀ ਸੰਤੋਖ ਸਿੰਘ ਕਾਵਿਆ ਬਣਾਏ।
ਦਸ ਪਾਤਸ਼ਾਹੀਆਂ ਦਾ ਇਹ ਪਵਿੱਤਰ ਇਤਿਹਾਸ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਛੰਦਾਂ ਵਿਚ ਕਾਵਿਆ ਵਿਚ ਬਣਾ ਰਿਹਾ, ਮੈਨੂੰ ਆਸ਼ੀਰਵਾਦ ਬਖਸ਼ਣਾ, ਅਸੀਸ ਬਖਸ਼ਣੀ ਕਿ ਸਤਿਗੁਰਾਂ ਦੀ ਜੋ ਰਹਿੰਦੀ ਕਥਾ ਹੈ ਉਹ ਵੀ ਮੈਂ ਇਸੇ ਪ੍ਰਕਾਰ ਨਾਲ ਅੱਗੇ ਕਥਨ ਕਰ ਸਕਾਂ। ਚੌਥੀ ਰੁੱਤ ਅੱਗੇ ਪ੍ਰਾਰੰਭ ਹੋ ਰਹੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ। ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬ ਮੈਂ
ਪੰਜਨ ਗੁਣਤਾ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਤ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਕੇ ਸਦਾ ਬਿਬੇਕ
ਹੇ ਅਪਰੰਪਰ ਹਰ ਹਰੇ
ਹੈ ਪੀਓ ਅਣਹਾਰ
ਸੰਤਹ ਕੈ ਸਦਾ ਸੰਗ
ਧਾਰਾ ਆਧਾਰ
ਠਾਕੁਰ ਹਾਂ ਦਾਸ ਰੋ
ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ
ਰਾਖੋਈਐ ਪਰੋ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰ ਨਿਆਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।